ਦੁੱਖ ਦੇ ਵਿੱਚ ਤਾਂ ਇਸ ਕਰਕੇ ਧਿਆਉਂਦੇ ਹਾਂ ਕਿ ਸਾਡਾ ਦੁੱਖ ਘਟਿਆ ਜਾਵੇ। ਤੇ ਫਿਰ ਸੁੱਖ ਦੇ ਵਿੱਚ ਕਾਹਦੇ ਲਈ ਉਸ ਨੂੰ ਧਿਆਉਣਾ ਹੈ? ਧਰਮ ਸ਼ਾਸਤਰਾਂ ਦੇ ਅੰਦਰ ਵੀ ਐਸਾ ਇੱਕ ਪ੍ਰਕਰਣ ਆਉਂਦਾ ਹੈ, ਜਿਹੜੇ ਕਥਾ ਸਿੱਖਣ ਵਾਸਤੇ ਛੋਟੇ ਗ੍ਰੰਥ ਪੜ੍ਹਾਏ ਜਾਂਦੇ ਹੈ, ਉਹਦੇ ਵਿੱਚ ਵੀ ਵਿਚਾਰ ਆਈਏ ਕਿ ਸੁਖੀ ਦੁਖੀ ਨਰ ਜਗਤ ਮੇਂ ਧਰਮ ਕਰੇ ਜੇ ਕੋਏ। ਭਾਵੇਂ ਸੁਖੀ ਹੈ ਭਾਵੇਂ ਦੁਖੀ ਹੈ, ਦੋ ਹੀ ਪ੍ਰਕਾਰ ਦੇ ਮਨੁੱਖ ਨੇ, ਜਾਂ ਤਾਂ ਸੁਖੀ ਹੈ ਜਾਂ ਦੁਖੀ ਹੈ, ਤੰਦਰੁਸਤ ਹੈ ਜਾਂ ਰੋਗੀ ਹੈ। ਇਹ ਖੁਸ਼ੀ ਹੈ ਜਾਂ ਗਮੀ ਹੈ, ਇੱਕ ਅਵਸਥਾ ਦੇ ਵਿੱਚ ਤਾਂ ਰਹਿੰਦੇ ਹੀ ਹੈ। ਜੇ ਬਿਮਾਰ ਹੈ ਤਾਂ ਤੰਦਰੁਸਤ ਨਹੀਂ, ਜੇ ਤੰਦਰੁਸਤ ਹੈ ਤਾਂ ਇਹਦਾ ਮਤਲਬ ਬਿਮਾਰ ਨਹੀਂ ਹੈ, ਜੇ ਸੁਖੀ ਹੈ ਤਾਂ ਦੁਖੀ ਨਹੀਂ। ਨਹੀਂ ਕੋਈ ਨੀ, ਹੁਣ ਜਿਹੜੀ ਚਲਦੀ ਹੈ ਜਿਹੜੀ ਬਾਤ ਕਥਾ ਦਾ। ਸੋ ਇਸ ਪ੍ਰਕਾਰ ਸਾਹਿਬ ਸਿੰਘ ਜੀ ਵੀ ਸੁਖੀ ਔਰ ਦੁਖੀ ਦੋਨਾਂ ਵਾਸਤੇ ਹੀ ਇਹ ਸਿਧਾਂਤ ਕਿਉਂ ਆਇਆ ਕਿ ਸੁਖੀ ਦੁਖੀ ਦੋਨੋਂ ਹੀ ਧਿਆਉਣ, ਜੇ ਸੁਖ ਦੇ ਤਾਂ ਤੁਝੇ ਅਰਧ ਵੀ ਦੁੱਖ ਵੀ ਤੁਝੇ ਪਿਆ। ਧਰਮ ਸ਼ਾਸਤਰ ਵਿੱਚ ਇਹ ਹੈ, ਸੁਖੀ ਦੁਖੀ ਨਰ ਜਗਤ ਮਹਿ ਧਰਮ ਕਰੇ ਜੇ ਕੋਈ। ਐ ਸੰਸਾਰ ਦੇ ਸੁਖੀ ਪੁਰਸ਼ੋ, ਤੁਸੀਂ ਵੀ ਧਰਮ ਕਰੋ। ਸੰਸਾਰ ਦੇ ਜਿਹੜੇ ਦੁਖੀ ਪੁਰਸ਼ ਹੋ, ਤੁਸੀਂ ਵੀ ਧਰਮ ਕਰੋ। ਸਾਂਝਾ ਹੀ ਕਹਿ ਦਿੱਤਾ ਸਾਰਿਆਂ ਨੂੰ, ਕੋਈ ਵੀ ਭਾਈ ਕਲਪਨਾ ਨਾ ਕਰੋ, ਭਾਣੇ ਦੇ ਵਿੱਚ ਹੀ ਹੈ, ਤੁਸੀਂ ਸੁਖ ਲਓ। ਸੁਖੀ ਵੀ ਦੁਖੀ ਵੀ ਦੋਨੋਂ ਹੀ ਧਰਮ ਕਰੋ। ਧਰਮ ਕੀ ਹੈ? ਧਰਮ ਸਾਹ ਸਿੰਘ ਜੀ ਇੱਕ ਮਜ਼ਹਬ ਦਾ ਨਾਮ ਹੀ ਹੈ। ਤੇ ਧਰਮ ਕਿਸੇ ਨਿਯਮ ਦਾ ਨਾਮ ਵੀ ਧਰਮ ਹੈ, ਮਜ਼ਹਬ ਦਾ ਨਾਮ ਵੀ ਧਰਮ, ਨਿਯਮ ਦਾ ਨਾਮ ਵੀ ਧਰਮ। ਧਰਮ ਰਾਜ ਨੂੰ ਵੀ ਧਰਮ ਕਹਿੰਦੇ ਨੇ। ਧਰਮ ਦੇ ਬਹੁਤ ਸਾਰੇ ਅਰਥ ਕੀਤੇ ਹੈ, ਪਰ ਮੂਲ ਰੂਪ ਦੇ ਅੰਦਰ ਧਰਮ ਦੋ ਕਿਸਮ ਦਾ ਹੁੰਦਾ। ਇੱਕ ਤਾਂ ਸਾਧ ਸਿੰਘ ਜੀ ਸਾਧਾਰਨ ਧਰਮ ਹੁੰਦਾ ਹੈ, ਤੇ ਇੱਕ ਅਸਾਧਾਰਨ ਧਰਮ ਹੁੰਦਾ। ਇਹ ਦੋ ਰੂਪ ਧਰਮ ਦੇ ਮਿਲਦੇ ਆ ਮੂਲ ਰੂਪ ਦੇ ਅੰਦਰ। ਸਾਧਾਰਨ ਦਾ ਅਰਥ ਹੈ ਸਾਂਝਾ ਧਰਮ, ਅਸਾਧਾਰਨ ਦਾ ਮਤਲਬ ਹੈ ਵੱਖਰਾ ਧਰਮ। ਅਸਾਧਾਰਨ ਧਰਮ ਦੇ ਅੰਦਰ ਮੁਸਲਮਾਨ ਦਾ ਸਾਰਾ ਕਿਰਿਆ ਕਰਮ ਜਿਹੜਾ ਉਹ ਆਪਣਾ, ਸੁਨਤ ਕਰਨੀ, ਰੋਜ਼ੇ ਰੱਖਣੇ, ਈਦ ਆਦਿ ਮਨਾਉਣੀ, ਮੱਕੇ ਦੇ ਹੱਜ ਨੂੰ ਜਾਣਾ, ਨਵਾਜ਼ਾਂ ਪੜ੍ਹਨੀਆਂ, ਪੰਜ ਵਕਤ ਨਵਾਜ਼ ਜਾ ਕੇ ਮਸੀਤ ਵਿੱਚ ਪੜ੍ਹਨੀ ਜਿੱਥੇ ਤੱਕ ਹੋ ਸਕੇ, ਇਹ ਉਹਦਾ ਅਸਾਧਾਰਨ ਧਰਮ ਹੈ। ਸਾਰੀ ਦੁਨੀਆਂ ਦਾ ਧਰਮ ਨਹੀਂ ਹੋ ਸਕਦਾ। ਇੱਕ ਹਿੰਦੂ ਭਰਾ ਦਾ ਇਹ ਧਰਮ ਹੈ ਵੀ ਉਹਦੇ ਗਲ ਵਿੱਚ ਜੰਜੂ ਪਹਿਨਿਆ, ਮੱਥੇ ਤੇ ਤਿਲਕ ਲਾਇਆ, ਠਾਕਰਾਂ ਦੀ ਪੂਜਾ ਕਰਦਾ, ਪਰ ਅਸਾਧਾਰਨ ਧਰਮ ਹੈ, ਵੱਖਰਾ ਹੈ। ਸਾਰੀ ਦੁਨੀਆਂ ਦੀ ਸਾਂਝ ਨਹੀਂ ਇਸ ਧਰਮ ਵਿੱਚ ਹੋ ਸਕਦੀ, ਜਨੇਊ ਸਾਰੇ ਨਹੀਂ ਪਾ ਸਕਦੇ। ਤੇ ਇਸੇ ਤਰ੍ਹਾਂ ਸਾਡਾ ਖਾਲਸਾ ਧਰਮ ਹੈ, ਪੰਜ ਕਕਾਰ ਹਨ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਗੁਰੂ ਨਹੀਂ ਮੰਨਣਾ, ਬਾਣੀ ਪੜ੍ਹਨੀ, ਕਥਾ ਕੀਰਤਨ ਸੁਣਨਾ, ਕਰਨਾ ਸੇਵਾ ਕਰਨੀ, ਪੰਜ ਕਕਾਰਾਂ ਦੇ ਧਾਰਨੀ, ਚਾਰ ਵਜਰ ਕ੍ਰਹਿਤਾਂ ਤੋਂ ਬਚ ਕੇ ਰਹਿਣਾ, ਸਾਧਾਰਨ ਧਰਮ ਹੈ। ਜੇ ਕੀ ਵੀ ਸਾਰੀ ਦੁਨੀਆਂ ਦਾ ਇਹ ਸਾਂਝਾ ਹੈ, ਸਾਰੀ ਦੁਨੀਆਂ ਦਾ ਸਾਂਝਾ ਨਹੀਂ ਹੋ ਸਕਦਾ। ਇੱਥੇ ਆ ਕੇ ਸਾਡੇ ਵਿੱਚ ਇਹ ਵੱਖਰਾਪਣ ਹੈ ਕਿ ਸਿੱਖ ਦੀ ਕਿਰਪਾਨ ਤੇ ਹਿੰਦੂ ਦਾ ਤਿਲਕ ਤੇ ਜੰਜੂ, ਮੁਸਲਮਾਨ ਦੀ ਸੁਨਤ ਆਦਿ, ਇਹ ਵੱਖਰੇ ਵੱਖਰੇ ਰਹਿਣਗੇ, ਕਿਉਂਕਿ ਆ ਸਾਧਾਰਨ ਧਰਮ ਹੈ, ਵੱਖਰੇ ਵੱਖਰੇ ਧਰਮ। ਜਿਹੜਾ ਸਾਂਝਾ ਧਰਮ ਹੈ, ਸਾਂਝੇ ਧਰਮ ਦੇ ਅੰਦਰ ਕੋਈ ਵਖਰੇਵਾ ਨਹੀਂ। ਮੁਸਲਮਾਨ ਦਾ ਵੀ ਉਹੀ ਧਰਮ ਹੈ, ਹਿੰਦੂ ਦਾ ਵੀ ਉਹੀ ਧਰਮ ਹੈ, ਸਿੱਖ ਦਾ ਵੀ ਉਹੀ ਧਰਮ ਹੈ, ਈਸਾਈ ਦਾ ਵੀ ਉਹੀ ਧਰਮ ਹੈ, ਜਿਹੜਾ ਸਾਧਾਰਨ ਧਰਮ ਹੈ। ਸਾਰੀ ਦੁਨੀਆਂ ਦੀ ਮਨੁੱਖਤਾ ਦਾ ਇੱਕ ਧਰਮ ਸਾਂਝਾ ਹੈ, ਬਾਕੀ ਵੱਖਰੇ ਵੱਖਰੇ ਸਾਰਿਆਂ ਦੇ ਥਾਂ ਜਿਹੜੇ ਹੈਗੇ। ਇਹ ਭੇਦ ਸਾਰੇ ਗੁਰਬਾਣੀ ਚ ਲਿਖੇ ਹੋਏ ਨੇ, ਇਸ ਲਈ ਗੁਰਬਾਣੀ ਏਕਤਾ ਦਾ ਸਰੂਪ ਜਣਾਉਂਦੀ ਹੈ। ਸਾਧ ਸਿੰਘ ਜੀ ਅਦਵੈਤ ਬੋਧ ਕਰਾਉਂਦੀ ਹੈ ਗੁਰਬਾਣੀ, ਏਕ ਪਿਤਾ ਏਕ ਸਕੇਹਮ ਬਾਰਕ ਦਾ ਸੰਦੇਸ਼ ਦਿੰਦੀ ਹੈ ਗੁਰਬਾਣੀ, ਪਰ ਉਹਨੂੰ ਸਮਝ ਗਏ। ਸਾਂਝਾ ਧਰਮ ਕੀ ਹੈ? ਗੁਰੂ ਨੂੰ ਪੁੱਛੋ ਇਹ ਗੱਲ ਕਿ ਸਤਿਗੁਰੂ ਤੁਹਾਡੀ ਦ੍ਰਿਸ਼ਟੀ ਦੇ ਅੰਦਰ ਧਰਮ ਦੀ ਪਰਿਭਾਸ਼ਾ ਕੀ ਹੈ, ਤੁਸੀਂ ਧਰਮ ਕਿਹਨੂੰ ਕਹਿੰਦੇ ਹੋ? ਹਰ ਬੰਦਾ ਕਹਿੰਦਾ ਮੇਰਾ ਧਰਮ ਹੈ। ਨਵੇਂ ਨਵੇਂ ਧਰਮ ਧਾਰਨ ਕੀਤੇ ਹੋਏ ਦੁਨੀਆਂ ਨੇ, ਇਸ ਲਈ ਪੰਡਿਤ ਗੁਲਾਬ ਸਿੰਘ ਜੀ ਨੇ ਜਿਹੜੇ ਸੰਤ ਮਾਨ ਸਿੰਘ ਜੀ ਇੱਕ ਨਿਰਮਲੇ ਸੰਤ ਹੋਏ ਹੈ, ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਪੜ੍ਹੇ ਸੀ ਗੁਰਮਤਿ ਜੀ ਵਿਦਿਆ। ਸੰਤ ਭਾਈ ਮਾਨ ਸਿੰਘ ਇੱਕ ਉੱਚ ਕੋਟੀ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਦਿਆਰਥੀਆਂ ਚੋਂ ਹੋਏ, ਬੰਦਗੀ ਬਹੁਤੀ ਸੀ, ਵਿਦਿਆ ਭਾਵੇਂ ਬਹੁਤੀ ਨਹੀਂ ਸੀ, ਤੇ ਉਹਨਾਂ ਤੋਂ ਅੱਗੇ ਭਾਈ ਗੁਲਾਬ ਸਿੰਘ ਜੀ ਪੜ੍ਹੇ। ਇਹਨਾਂ ਚ ਇਹ ਵਾਧਾ ਸੀ ਵੀ ਕੰਸੀ ਜਾ ਕੇ ਪੰਡਤਾਂ ਦੀ ਵਿਦਿਆ ਵੀ ਸਾਰੀ ਪੜ੍ਹ ਕੇ ਆ, ਤੇ ਉਹਨਾਂ ਨੇ ਸਾਹ ਸਿੰਘ ਜੀ ਇੱਕ ਪ੍ਰਬੋਧ ਚੰਦਰ ਨਾਟਕ ਬਣਾਇਆ, ਪਰ ਵਿਸ਼ੇਸ਼ ਕਰਕੇ ਗਿਆਨ ਦਾ ਨਾਟਕ ਕਹਿੰਦੇ ਆ ਉਸ ਨੂੰ, ਜਿਹਦੇ ਵਿੱਚ ਇੱਕ ਪਾਸੇ ਮੋਹ ਇੱਕ ਪਾਸੇ ਵਿਵੇਕ, ਇਹ ਦੋਨਾਂ ਨੂੰ ਰਾਜੇ ਕਲਪ ਕੇ ਨਾ ਵੀ ਇਹ ਦੋਨੇ ਰਾਜੇ ਨੇ, ਤੇ ਕਾਮ ਕ੍ਰੋਧ ਆਦਿ ਸੈਨਾਪਤੀ ਬਣਾ ਕੇ, ਸਤ ਸੰਤੋਖ ਦਇਆ ਧਰਮ ਦੂਜੇ ਧੜੇ ਦੇ ਸੈਨਾਪਤੀ ਬਣਾ ਕੇ ਹਿਰਦੇ ਰੂਪੀ ਭੂਮੀ ਦੇ ਅੰਦਰ ਇੱਕ ਯੁੱਧ ਕਰਾਇਆ। ਮੋਹ ਤੇ ਵਿਵੇਕ ਦੀ ਲੜਾਈ ਕਹਿੰਦੇ ਨੇ ਇਸ ਨੂੰ, ਹਰ ਇੱਕ ਦੇ ਹਿਰਦੇ ਦੇ ਅੰਦਰ ਹੋ ਰਹੀ ਹੈ, ਇੱਕ ਪਾਸੇ ਮੋਹ ਹੈ ਦੂਜੇ ਪਾਸੇ ਵਿਵੇਕ, ਦੋਨਾਂ ਦਾ ਸਾਂਝਾ ਬਾਪ ਇੱਕੋ ਹੀ ਹੈ, ਮਨ ਰੂਪੀ ਬਾਪ। ਮਨ ਤੋਂ ਹੀ ਮੋਹ ਪੈਦਾ ਹੁੰਦਾ, ਮਨ ਤੋਂ ਹੀ ਵਿਵੇਕ ਪੈਦਾ ਹੁੰਦਾ, ਪੈਦਾ ਕਰਨ ਵਾਲਾ ਜਿਹੜਾ ਬਾਪ ਹੀ ਹੁੰਦਾ। ਮਨ ਰੂਪੀ ਪਿਤਾ ਦੇ ਦੋ ਪੁੱਤਰ ਦੋਨਾਂ ਦੇ ਸੁਭਾਅ ਨਹੀਂ ਰਲਦੇ, ਵਿਵੇਕ ਦਾ ਸੁਭਾਅ ਜਿਹੜਾ ਮੋਹ ਦੇ ਨਾਲ ਕਿਵੇਂ ਰਲੇ? ਸਾਧ ਸਿੰਘ ਜੀ ਮੋਹ ਨੇ ਫਸਾਉਣਾ, ਜੰਮਣ ਮਰਨ ਚ ਪਾਉਣਾ, ਹੇਤ ਕੇ ਬੰਧਨ ਤੋਰ ਨਾ ਸਕੈ ਤਾਂ ਜਮ ਕਰੇ ਖੁਆਰੀ ਜੀਓ। ਵਿਵੇਕ ਨੇ ਜੰਮਣ ਮਰਨ ਤੋਂ ਰਹਿਤ ਕਰਨਾ। ਲੜਾਈ ਦੇ ਵਿੱਚ ਜਿਸ ਵੇਲੇ ਸੂਰਮੇ ਮਰਦੇ ਹੈ, ਜਦੋਂ ਸਾਧ ਸਿੰਘ ਜੀ ਰਿਜ਼ਲਟ ਕੱਢਦੇ ਨੇ, ਭਾਈ ਸਾਹਿਬ ਕਾਮ ਕ੍ਰੋਧ ਨੂੰ ਸਾਰਿਆਂ ਨੂੰ ਮਾਰ ਦਿੱਤਾ, ਚਾਰਾਂ ਨੂੰ ਮੋਹ ਨੂੰ ਮਾਰ ਦਿੱਤਾ, ਜਦੋਂ ਪੰਜੇ ਮਰ ਗਏ, ਸੈਨਾਪਤੀ ਜੰਗ ਜਿੱਤਿਆ ਗਿਆ, ਹਿਰਦੇ ਸ਼ਾਂਤੀ ਆ ਗਈ, ਕਹਿੰਦੇ ਉਸ ਵੇਲੇ ਫਿਰ ਨਾ ਮਨ ਰੋਂਦਾ। ਵਿਵੇਕ ਕਹਿੰਦਾ ਆਪਣੇ ਪਿਤਾ ਨੂੰ, ਮਨ ਨੂੰ ਕਹਿੰਦਾ ਰੋਂਦਾ ਕਿਉਂ ਹੈ? ਕਹਿੰਦਾ ਰੋਂਦਾ ਇਸ ਕਰਕੇ, ਫਿਰ ਵੀ ਮੇਰਾ ਪੁੱਤ ਤਾਂ ਸੀ ਭਾਵੇਂ ਨਲਾਇਕ ਸੀ, ਪੁੱਤਾਂ ਦੇ ਦੁੱਖ ਬੜੇ ਔਖੇ ਹੁੰਦੇ ਆ, ਇਹ ਮੈਂ ਮੰਨਦਾ ਵੀ ਨਲਾਇਕ ਸੀ, ਤੇਰਾ ਸ਼ਰੀਕਾ ਸੀ, ਤੇਰੇ ਨਾਲ ਲੜਾਈ ਹੋਈ, ਤੂੰ ਮਾਰ ਦਿੱਤਾ ਸੂਰਮੈਂ, ਤੂੰ ਮੇਰਾ ਲਾਇਕ ਪੁੱਤ ਹੈ, ਤੂੰ ਮੇਰੇ ਨਾਂ ਨੂੰ ਉੱਚਾ ਕੀਤਾ, ਲੋਕ ਮੇਰੀ ਸ਼ਲਾਘਾ ਕਰਦੇ ਹੈ, ਮੇਰੀ ਸ਼ਲਾਘਾ ਨਹੀਂ ਕਰਦੇ, ਤੇਰਾ ਪੁੱਤਰ ਹੋਣ ਦੇ ਨਾਤੇ ਮੇਰੀ ਸ਼ਲਾਘਾ ਹੋ ਰਹੀ ਹੈ। ਮੇਰੀ ਤਾਂ ਕੋਈ ਸ਼ਲਾਘਾ ਨਹੀਂ ਸੀ, ਮੈਂ ਤਾਂ ਫੁੱਕਣਾ ਖਾਂਦਾ ਫਿਰਦਾ ਸੀ, ਮਨ ਕਹਿੰਦਾ। ਪਰ ਕਹਿੰਦਾ ਪੁੱਤਰ ਆ, ਮੋਹ ਜਿਹੜਾ ਬਈ ਦੇਖੋ ਜਿਸਮ ਦਾ ਟੁਕੜਾ ਸੀ, ਭਾਵੇਂ ਮੋਹ ਜਿਹੜਾ ਨਾ ਸੀ, ਤਾਂ ਗੱਲ ਤੇ ਹੀ ਮੈਨੂੰ ਦੁੱਖ ਵੀ ਬੜਾ ਦਿੱਤਾ ਮੋਹ ਨੇ, ਪਰ ਮੇਰਾ ਪੁੱਤ ਤਾਂ ਸੀ, ਤਾਂ ਰੋਨਾ ਵੀ ਵਿਚਾਰਾ ਮਰ ਗਿਆ, ਬਾਪ ਦੇ ਹੁੰਦੇ ਪੁੱਤ ਮਰ ਜਾਏ ਬਹੁਤ ਵੱਡੀ ਔਖੀ ਬਾਤ ਹੈ, ਪਿਤਾ ਵਾਸਤੇ ਮਰ ਜਾਣ ਵਾਲੀ ਗੱਲ ਹੈ, ਇਸ ਲਈ ਮੈਂ ਰੋਂਦਾ। ਉੱਥੇ ਫਿਰ ਸਾਧ ਸਿੰਘ ਵਿਵੇਕ ਮਸਾਲਾ ਦਿੰਦਾ, ਕਹਿੰਦਾ ਪਿਤਾ ਮੈਨੂੰ ਇੱਕ ਗੱਲ ਦੱਸ, ਵੀ ਜੇ ਸਿਰ ਵਿੱਚ ਜੂਆਂ ਪੈਦਾ ਹੋ ਜਾਣ, ਉਹ ਜਿਹੜੀਆਂ ਜੂਆਂ ਕਿਤੇ ਬਾਹਰ ਤੋਂ ਤਾਂ ਨਹੀਂ ਪੈਦਾ ਹੁੰਦੀਆਂ, ਜੂਆਂ ਕਿੱਥੋਂ ਆਉਂਦੀਆਂ ਨੇ? ਕਹਿੰਦਾ ਪੁੱਤਰਾ ਸਿਰ ਚੋਂ। ਕਹਿੰਦਾ ਜਿਸਮ ਚੋਂ ਜੰਮੀਆਂ? ਕਹਿੰਦੇ ਹਾਂ। ਕਹਿੰਦਾ ਫਿਰ ਜੂਆਂ ਕਿਉਂ ਮਾਰਦਾ? ਕਹਿੰਦਾ ਇਸ ਕਰਕੇ ਮਾਰਦਾ ਵੀ ਖੂਨ ਪੀਂਦੀਆਂ ਨੇ। ਕਹਿੰਦਾ ਇਹ ਵੀ ਤਾਂ ਤੇਰਾ ਖੂਨ ਪੀਣ ਵਾਲਾ ਸੀ, ਜਿਹੜੇ ਕਾਮ ਕਰੋ ਲੰਬੋ ਅਹੰਕਾਰ ਸੀ, ਕਿਉਂ ਰੋਣਾ ਇਹਨਾਂ ਨੂੰ? ਇਹਾਂ ਜਿਹਾਂ ਗੱਲਾਂ ਕਹਿ ਕਹਿ ਕੇ ਉਹਨੂੰ ਮਨ ਨੂੰ ਫਿਰ ਚੜ੍ਹਦੀ ਕਲਾ ਚ ਲਿਜਾਂਦਾ। ਉਹਦੇ ਵਿੱਚ ਇੱਕ ਸਵੱਈਆ ਭਾਈ ਸਾਹਿਬ ਜੀ ਦਿੰਦੇ ਹੈ, ਪੰਡਿਤ ਗੁਲਾਬ ਸਿੰਘ ਜੀ, ਭਵਿੱਖਤ ਵਚਨਾਂ ਦੇ ਨਾਲ ਸੰਬੰਧਿਤ ਹੈ, ਪਸ਼ੀਨਗੋਈ ਕੀਤੀ ਉਹਦੇ ਵਿੱਚ ਕਿ ਸਮਾਂ ਐਸਾ ਆ ਜਾਊਗਾ। ਅਜੇ ਸਾਧ ਸਿੰਘ ਜੀ ਦੇਖੋ, ਆਪਾਂ ਕਹਿੰਦੇ ਹਾਂ ਵੀ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਦੇ ਵੇਲੇ ਸਮਾਂ ਬੜਾ ਚੰਗਾ ਹੁੰਦਾ ਸੀ ਜੀ, ਜਿਹੜੇ ਸਾਡੇ ਜੰਮ ਰਹੇ ਉਹਨਾਂ ਨੇ ਇਹ ਸਮੇਂ ਨੂੰ ਕਹਿਣਾ ਵੀ ਉਹਨਾਂ ਦੇ ਬਜ਼ੁਰਗਾਂ ਦੇ ਵੇਲੇ ਸਾਡੇ ਚੰਗਾ ਸੀ, ਹੁਣ ਸਮਾਂ ਚੰਗਾ ਨਹੀਂ, ਅੱਗੇ ਅੱਗੇ ਸਮੇਂ ਦੀ ਰਫ਼ਤਾਰ ਐਸੀ ਆ ਰਹੀ। ਉਹਦੇ ਚ ਭਾਈ ਸਾਹਿਬ ਕਹਿੰਦੇ ਆ, ਜਿਨ ਕੇ ਮਨ ਮੇ ਹਰ ਧਿਆਨ ਨਹੀਂ, शुभ पंथन ते मिट जावेंगे। तज संयम नेम असंख रहे जग पीतर सिद्ध कहावेंगे। तज पंथ सनातन महे कलु मन भाषित पंथ चलावेंगे। जग फैले गो एह पांत कलु शुभ संत निरादर पावेंगे। शुभ संतां दा निरादर होगा, समा ऐसा आ जाना उन्हां नूं गुप्त होके बैठना पै जाऊगा, सारी जगह पखंडियां दी बोलबाला हो जाना, समा इहा जा आ रहा है। ते उहदे च साध संगीत तज पंथ सनातन महे कलू मन वांच पंथ चला देंगे। कहणगे जी साडा धर्म है, धर्म जिहड़ा साध संगीत इहदा शर्म दे नाल जिवें इस्त्री ते मर्द दे दोनों का रिश्ता जुड़ के ब्याह हो के अगे संसार का विकास हुंदा है, धर्म के नाल शर्म जुड़ी हुई है, इहदा ब्याह होया होया है। जे शर्म चली जाए धर्म नहीं रहिंदा, उहदे घर वाली है भाई कट्ठे रहणगे, जोड़ा ही रहिंदा है। जिहदे हिरदे चो शर्म चली जाए धर्म पहले ही चलिया जांदा है। जिथे धर्म चलिया जाए शर्म दा उत्थे की कहां, कहिंदी मेरे पति का निरादर हो गया, धर्म ही नहीं रहा, शर्म कहनूं रहूगी। फिर महाराज नूं कहना पिया,
शर्म धर्म दोए छप खलोए, कूड़ फिर प्रधान वेला लो, कादियां बामणा की गल थकी, अगद पड़े शैतान वेला लो।
शर्म धर्म दोए छप खलोए, शर्म धर्म का डेरा दूर, नानक कूड़ रहा भरपूर। ज्यों ज्यों लोग बेशर्मी वाले मार्ग ते आ गए न, इहदा अर्थ है भी धर्म तो परे हो गए। अज भी एक गल प्रतख वेख लो, साडे कल्चर दे विच साडियां बीबियां ते ऐ पश्चिम देश दियां बीबियां दा अजे भी एक अंतरा वेख लो, इन्हां दे शरीर दे वस्त्र जिहड़े न उन्हां दे विच शर्म है, उन्हां दे विच धर्म है। जिन्हां लोकां दे विच शर्म नहीं रही उत्थे धर्म कहदा भाई पशुआं वाली जिंदगी है, शर्म तो है ही नहीं, जब शर्म नहीं है उसे धर्म भी कोई नहीं। इस करके साध जी सांझा धर्म जिहड़ा गुरु अर्जन साहब कहिंदे है, सुखमनी साहब का पाठ होया है, सतगुरु महाराज दियां बच्चियां ने भाई बड़े प्रेम दे नाल पाठ किया, मैं भी एक दो अस्तपदियां आके सुनियां ने, हुणे हुण बीबियां पढ़ के हटियां सुखमनी साहब दे अंदर, मैं उही चेते करवाउणा आप जी। फिर लड़ीवार कथा दी साध जी पहला तो थोड़ा जा पोथी लियाउण दे विच गुरमुखां नूं देर हो गई, इस करके मैं फिर जबानी लग पिया आप जी दे नाल गुरमत दे विचार सांझे करन, पर हुण जिहड़ा प्रकरण छिड गया हुण इह थोड़ा जा पूरा करना पऊगा। गुरु अर्जन साहब महाराज कहिंदे ने कि सारी दुनिया का सांझा धर्म जिहड़ा है ओ भाई आ धर्म है। हजूर कहिंदे ने सगल धर्म मह श्रेष्ठ धर्म, सारे बखरिया बखरिया धर्मां च सब तो श्रेष्ठ धर्म की है, सब तो श्रेष्ठ धर्म है हर को नाम जप निर्मल कर्म। वाहिगुरु की वंदगी करनी ए सारी मनुखता का सांझा धर्म है। मनिया भी कोई बंदा पानी नूं वाटर कह के पी रहा है, पानी की तसीर नहीं बदल गई उहदे नाल वाटर कहण दे नाल, पानी तो तेजाब नहीं बन गया, पानी का कर्म नहीं बदल गया, जिहड़ा पीऊगा वाटर के प्यास फिर भी बुझा देनी उहने। जे कोई वाहिगुरु नूं अल्लाह कह दूगा उहदी रब की तसीर नहीं बदल गई उहदे नाल, उही है। गुरु नानक दे घर विच नामां दा विरोध नहीं, जेते तेरे नाव हों वल जाओ, हे मेरे वाहिगुरु मैं तां बलिहार जाना जिन्ने भी तेरे नाम, क्योंकि वास्तव विच तेरा कोई नाम नहीं है, अनामे है तू, अनामे अठामे। गुरु गोबिंद सिंह साहब महाराज कहिंदे ने तेरा कोई नाम नहीं, तेरा कोई टिकाणा नहीं, तेरे सारी नाम न ते तेरे सारी टिकाणे न। ते ऐसा जो परमेश्वर है उहनूं कोई भाई वाहिगुरु कह के अपने अपने असाधारण धर्म अनुसार, मुसलमान अल्लाह कहणगे, हिंदू राम कहणगे, सिख वाहिगुरु कहणगे, पर विरोध क्यों? जिहड़ा इंग्लिश पढ़िया तो वाटर कहूगा ही पानी नूं, उहदे डांग मार रही है भी तू पानी नूं वाटर क्यों कहता, क्यों उहदी तसीर बदल गई फिर इहदे नाल, पानी तां पानी ही है, उहनूं पीण दिओ, की कह के पींदा इह छड्ड दिओ, वाटर कह के पींदा पीण दिओ, पानी पी रहा है। जे वाहिगुरु कह के आनंद लै रहा है तो उही है, परमात्मा ही है। ਇਸ ਲਈ ਮਹਾਰਾਜ ਨੇ ਜਿਹੜੀਆਂ ਸਾਨੂੰ ਪੰਕਤੀਆਂ ਦਿੱਤੀਆਂ ਅਸੀਂ ਕਈ ਵਾਰੀ ਧਿਆਨ ਨਹੀਂ ਕਰਦੇ ਉਹਨਾਂ ਤੇ। ਮਹਾਰਾਜ ਕਹਿੰਦੇ ਨੇ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਹੈ। ਇਹੀ ਤਾਂ ਇੱਕ ਘਰ ਹੈ ਜਿੱਥੇ ਸਭ ਕੁਝ ਕਹਿਣ ਦੀ ਆਗਿਆ ਹੈ। ਕੁਰਾਨ ਪਾਕ ਜਿਸ ਤੇ ਇਸਲਾਮ ਦਾ ਈਮਾਨ ਖੜਾ ਹੈ, ਆਪਣੇ ਆਪਣੇ ਧਾਰਮਿਕ ਪੁਸਤਕਾਂ ਤੇ, ਬਲਕਿ ਮੈਂ ਤਾਂ ਇਹ ਵੀ ਰਾਏ ਦੇਣਾ ਹੁੰਦਾ ਮੁਸਲਮਾਨ ਭਰਾਵਾਂ ਨੂੰ ਕਿ ਤੁਹਾਨੂੰ ਜਿੰਨਾ ਕੁਰਾਨ ਦਾ ਸਤਿਕਾਰ ਕਰਨਾ ਚਾਹੀਦਾ ਤੁਸੀਂ ਨਹੀਂ ਕਰਦੇ। ਕੁਰਾਨ ਦਾ ਸਤਿਕਾਰ ਕਰਨਾ ਹੈ ਸਾਡੇ ਸਿੱਖਾਂ ਕੋਲੋਂ ਸਿੱਖੋ ਇਹ ਗੱਲ, ਜਿਵੇਂ ਅਸੀਂ ਆਪਣੇ ਗੁਰੂ ਦੀ ਕਲਾਮ ਦਾ ਸਤਿਕਾਰ ਕਰਦੇ ਹਾਂ, ਤੁਸੀਂ ਆਪਣੇ ਰਹਿਬਰਾਂ ਦੀ ਕਲਾਮ ਦਾ ਸਤਿਕਾਰ ਨਹੀਂ ਕਰਦੇ, ਕੱਚ ਦੀ ਪੋਥੀ ਦੇ ਕੇ ਤੁਰ ਪੈਂਦੇ ਹੋ। ਇਹ ਕਮਜ਼ੋਰੀ ਹੈ। ਹਿੰਦੂ ਭਰਾ ਗੀਤਾ ਦਾ ਉਤਨਾ ਸਤਿਕਾਰ ਨਹੀਂ ਕਰਦੇ, ਹਾਲਾਂਕਿ ਗੀਤਾ ਦੇ ਵਿੱਚ ਹੀ ਭਗਵਾਨ ਦਾ ਇੱਕ ਵਚਨ ਆਉਂਦਾ ਹੈ, ਹੇ ਅਰਜਨ ਗੀਤਾ ਮੇਰਾ ਰੂਪ ਹੈ, ਫਲਾਨਾ ਅਧਿਆ ਮੇਰੇ ਪੈਰ ਨ, ਫਲਾਨਾ ਅਧਿਆ ਮੇਰੇ ਹੱਥ ਨ, ਫਲਾਨਾ ਅਧਿਆ ਮੇਰਾ ਹਿਰਦਾ, ਫਲਾਨਾ ਅਧਿਆ ਮੇਰਾ ਮੁੱਖ ਹੈ, ਸਾਰੀ ਗੱਲ। ਪਰ ਅੱਜ ਤੱਕ ਕਿਸੇ ਪੰਡਿਤ ਨੇ ਗੀਤਾ ਨੂੰ ਭਗਵਾਨ ਦਾ ਰੂਪ ਨਹੀਂ ਮੰਨਿਆ। ਕੁਰਾਨ ਦੇ ਅੰਦਰ ਗੌਰ ਨਾਲ ਪੜ੍ਹੋ, ਅਗਰ ਤੁਹਾਡੇ ਚੋਂ ਕਿਸੇ ਨੂੰ ਆਦਤ ਹੈ ਪੜ੍ਹਨ ਦੀ, ਮੇਰੇ ਕੋਲ ਕੁਰਾਨ ਰੱਖੀ ਹੈ, ਮੈਂ ਕੁਝ ਅੱਖਰ ਵੇਖੇ ਆ ਕੁਰਾਨ ਦੇ, ਕੁਰਾਨ ਦੇ ਅੰਦਰ ਕਿਤੇ ਰਾਮ ਸ਼ਬਦ ਨਹੀਂ ਮਿਲੇਗਾ, ਗੀਤਾ ਦੇ ਅੰਦਰ ਕਿਤੇ ਖੁਦਾ ਸ਼ਬਦ ਨਹੀਂ ਮਿਲੇਗਾ, ਇਹ ਸੋਚੋ ਕੀ ਹੈ। ਪਰ ਗੁਰੂ ਨਾਨਕ ਦੀ ਬਾਣੀ ਵਿੱਚ ਤੁਹਾਨੂੰ ਅੱਲਾ ਵੀ ਮਿਲੇਗਾ, ਰਾਮ ਵੀ ਮਿਲੇਗਾ, ਕਿਉਂਕਿ ਇਹਨਾਂ ਵਿਤਕਰਿਆਂ ਤੋਂ ਗੁਰੂ ਨਾਨਕ ਦਾ ਘਰ ਬਹੁਤ ਉੱਤੇ ਚਲਿਆ ਗਿਆ। ਸਰਬ ਸਾਂਝੇ ਧਰਮ ਦੀ ਗੱਲ ਗੁਰੂ ਨਾਨਕ ਨੇ ਕੀਤੀ ਹੈ ਕਿ ਸਾਰੀ ਮਨੁੱਖਤਾ ਦਾ ਸਾਂਝਾ ਧਰਮ ਕੀ ਹੈ? ਪਰਮਾਤਮਾ ਦਾ ਨਾਮ ਜਪਣਾ, ਬਸ ਇਹ ਸਾਡਾ ਸਾਰਿਆਂ ਦਾ ਧਰਮ ਹੈ। ਕੀ ਕਹਿ ਕੇ ਜਪਣਾ? ਇਹ ਗੱਲ ਛੱਡ ਦੇ, ਜਪਣਾ ਜੋ ਕਹਿ ਕੇ ਜਪਦਾ ਉਹਨੂੰ ਜਪਣ ਦੇ, ਉਹਦੇ ਨੇ ਵਿਰੋਧ ਕੋਈ। ਜੇ ਕੋਈ ਅੱਲਾ ਕਹਿ ਕੇ ਜਪਦਾ ਉਹਦੇ ਨੇ ਦਵੈਸ਼ ਕਿਉਂ? ਉਸੇ ਵਾਹਿਗੁਰੂ ਦਾ ਨਾਮ ਤਾਂ ਅੱਲਾ ਹੈ, ਰੱਬ ਕੋਈ ਵੱਖਰੇ ਵੱਖਰੇ ਨਹੀਂ। ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਇਸ ਲਈ ਧਰਮ ਜਿਹੜਾ ਸਾਹ ਸੁਣੀ, ਧਰਮ ਸ੍ਰੇਸ਼ਟ ਜਿਹੜਾ ਧਰਮ ਹੈ ਉਹ ਤਾਂ ਹੈ ਹਰ ਕੋ ਨਾਮ ਜਪ ਨਿਰਮਲ ਕਰਮ, ਵਾਹਿਗੁਰੂ ਦੀ ਬੰਦਗੀ ਕਰਨੀ, ਇਹ ਸਾਰਿਆਂ ਤੋਂ ਸ੍ਰੇਸ਼ਟ ਧਰਮ ਹੈ। ਧਰਮੀ ਬੰਦਾ ਉਹੀ ਹੈ ਜਿਹੜਾ ਧਰਮ ਤੇ ਕਾਇਮ ਰਹੇ, ਧਰਮੀ ਉਹ ਹੈ ਜਿਹੜਾ ਭਾਈ ਸਿਮਰਨ ਕਰਦਾ ਉਹ ਧਰਮੀ ਹੈ। ਜੇ ਕੋਈ ਧਰਮ ਦਾ ਬੁਰਕਾ ਤਾਂ ਪਾਇਆ ਬੰਦਗੀ ਨਹੀਂ ਕਰਦਾ, ਧਰਮੀ ਕਹਦਾ ਉਹਦਾ ਧਰਮੀ ਹੈ ਫਿਰ? ਉਹ ਤਾਂ ਦਿਖਾਵਾ ਕਰ ਰਿਹਾ, ਲੋਕਾਂ ਨੂੰ ਭੁਲੇਖਾ ਦੇ ਰਿਹਾ। ਧਰਮ ਇਹ ਕਹਿੰਦਾ ਕਿ ਸਾਸ ਸਾਸ ਸਿਮਰ ਹੋ ਗੋਬਿੰਦ, ਹਰ ਸਵਾਸ ਦੇ ਨਾਲ ਉਸ ਪਰਮਾਤਮਾ ਦਾ ਸਿਮਰਨ ਕਰੋ, ਉਹਦੀ ਬੰਦਗੀ ਕਰੋ। ਮਨ ਅੰਤਰ ਕੀ ਉਤਰੈ ਚਿੰਨ, ਆਸ ਨੇ ਤਿਆਗ ਤਰੰਗ ਸੰਤ ਜਿਨ੍ਹਾਂ ਕੀ ਤੋਰ ਮਨ। ਗੁਰੂ ਗੋਬਿੰਦ ਸਿੰਘ ਸਾਹਿਬ ਵੀ ਇਹੀ ਗੱਲ ਕਹਿੰਦੇ ਨੇ ਦਸਮ ਗ੍ਰੰਥ ਵਿੱਚ, ਸਾਸ ਸਾਸ ਹਰ ਨਾਮ ਜਪ, ਬਿਰਥਾ ਸਾਸ ਮਤ ਖੋਏ, ਕਿਆ ਜਾਣੂ ਕਿ ਅੰਤ ਕੋ ਇਹੀ ਸਵਾਸ ਮਤ ਹੋਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਭੋਲਿਆ ਕੀ ਪਤਾ ਤੇਰਾ ਅਖੀਰਲਾ ਸਵਾਸ ਹੋਵੇ, ਕਿਉਂ ਵਿਸ਼ਵਾਸ ਕਰਦੇ? ਕਹਿੰਦੇ ਵਾਹਿਗੁਰੂ ਹਰ ਸਵਾਸ ਦੇ ਨਾਲ, ਤਾਂ ਕਿ ਅਖੀਰਲੇ ਸਵਾਸ ਦੇ ਨਾਲ ਵਾਹਿਗੁਰੂ ਕਹਿੰਦੇ ਨੇ, ਤੂੰ ਸਿੱਧਾ ਸੱਚਖੰਡੋਂ ਚਲਾ ਜਾਵੇ। ਹਰ ਜਪਦੇ ਅਖਿਨ ਢਿੱਲ ਨਾ ਕੀਤੀ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੇ ਕਿ ਨਾ ਆਵੇ, ਸਵਾਸਾਂ ਦਾ ਕੋਈ ਭਰੋਸਾ ਨਹੀਂ। ਗੱਲ ਚੱਲੀ ਸੀ ਕਿ ਸੁਖੀ ਅਰ ਦੁਖੀ ਪੁਰਸ਼ ਦੋ ਨੇ ਸੰਸਾਰ ਦੇ ਅੰਦਰ, ਦੋਨਾਂ ਨੂੰ ਕਹਿ ਦਿੱਤਾ ਕਿ ਧਰਮ ਕਰੋ, ਧਰਮ ਕਿਹੜਾ ਕਰੋ ਨਾਮ ਜਪੋ, ਸੁਖੀ ਦੁਖੀ ਨਰ ਜਗਤ ਮੈਂ ਧਰਮ ਕਰੇ ਜੇ ਕੋਏ। ਕਹਿੰਦੇ ਜੀ ਕਿਉਂ? ਕਹਿੰਦੇ ਸੁਖੀ ਕਰੈ ਤਬ ਸੁਖ ਵੜੈ, ਦੁਖੀ ਕਰੈ ਦੁਖ ਖੋਏ। ਜੇ ਸੁਖੀ ਕਰੂਗਾ ਉਹਦੇ ਸੁਖਾਂ ਚ ਹੋਰ ਵਾਧਾ ਹੋ ਜਾਊਗਾ, ਜੇ ਦੁਖੀ ਕਰੂਗਾ ਕਹਿੰਦੇ ਉਹਦੇ ਦੁੱਖ ਘੱਟ ਜਾਣਗੇ। ਇਸ ਲਈ ਧਰਮ ਸਾਰਿਆਂ ਨੂੰ ਕਰਨਾ ਚਾਹੀਦਾ। ਜੇ ਸੁਖ ਦੇਹੇ ਤਾਂ ਤੁਝੇ ਅਰਾਧੀ, ਰਾਗੀ ਸਿੰਘ ਸਾਹਿਬ ਪੜ੍ਹ ਰਹੇ ਸੀ, ਦੁੱਖ ਵੀ ਤੁਝੇ ਧਿਆਈ। ਇਹਦੇ ਚ ਇੱਕ ਨੁਕਤੇ ਵਾਲੀ ਹੋਰ ਬਾਤ ਹੈ, ਉਹ ਕਹਿ ਕੇ ਮੈਂ ਅੱਗੇ ਜੋ ਗੁਰੂ ਅਮਰਦਾਸ ਮਹਾਰਾਜ ਦੇ ਅੰਮ੍ਰਿਤ ਵਚਨਾਂ ਦੀ ਸਮਾਪਤੀ ਹੋਏਗੀ, ਅੱਗੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਅੰਮ੍ਰਿਤ ਵਚਨ ਆਏਗਾ। ਬਿਲਾਵਲ ਰਾਗ ਦੇ ਅੰਦਰ ਗੁਰੂ ਅਮਰਦਾਸ ਜੀ ਦਾ ਅੰਮ੍ਰਿਤ ਵਚਨ ਹੈ, ਉਹ ਆਪਾਂ ਸ਼ੁਰੂ ਕਰਦੇ ਹਾਂ, ਪਰ ਜਿਹੜੀ ਗੱਲ ਸ਼ੁਰੂ ਕਰ ਬੈਠੇ ਪੋਥੀ ਆਉਣ ਤੋਂ ਪਹਿਲਾਂ ਉਹਨੂੰ ਵਿਚਕਾਰਨਾ ਚਾਹੀਏ। ਸੁਖੀ ਪੁਰਸ਼ ਲੋੜ ਨਹੀਂ ਰੱਖਦਾ ਪਰਮਾਤਮਾ ਦਾ ਨਾਮ ਲੈਣ, ਜਾ ਸੁਖ ਕਾਮ ਨਾ ਹੋਈ, ਇੱਛਾ ਹੀ ਮਿਟ ਜਾਂਦੀ ਹੈ। ਦੁੱਖ ਲੱਗੇ ਤਾਂ ਰਾਮ ਪੁਕਾਰਾ ਹੈ। ਸਾਰੀ ਦੁਨੀਆਂ ਦੁੱਖਾਂ ਤੋਂ ਦੌੜ ਰਹੀ ਹੈ, ਦੁੱਖ ਮਗਰ ਦੌੜ ਰਹੇ ਨੇ, ਇਨਸਾਨ ਮੂਹਰੇ ਦੌੜਿਆ ਹੋਇਆ। ਦੁੱਖ ਫਿਰ ਵੀ ਉਹਨੂੰ ਫੜ ਲੈਂਦੇ ਆ ਜਾ ਕੇ, ਕਿਉਂਕਿ ਦੁੱਖਾਂ ਦੀ ਰਫ਼ਤਾਰ ਬਹੁਤ ਤੇਜ਼ ਹੈ, ਬੰਦਾ ਉਤਨਾ ਦੌੜ ਨਹੀਂ ਸਕਦਾ। ਹਸਪਤਾਲ ਬਣਨੇ ਇਹ ਦੌੜ ਹੈ ਮਨੁੱਖ ਦੀ, ਆਪਣੀ ਸਿਆਣਪ ਦੇ ਨਾਲ ਮਨੁੱਖ ਨੇ ਪੂਰੀ ਦੌੜ ਲਾ ਦਿੱਤੀ, ਪਰ ਦੁੱਖਾਂ ਦੀ ਸਪੀਡ ਇੰਨੀ ਤੇਜ਼ ਉਹ ਫਿਰ ਵੀ ਫੜ ਲੈਂਦੇ, ਛੱਡਦੇ ਨੇ। ਕਹਿੰਦੇ ਇਹ ਇਹਨਾਂ ਤੋਂ ਛੁਟਕਾਰਾ ਕਿਵੇਂ ਹੋਵੇ? ਗੁਰੂ ਨਾਨਕ ਸਾਹਿਬ ਮਹਾਰਾਜ ਵਰਗਾ ਦੁਨੀਆਂ ਚ ਡਾਕਟਰ ਕਿਹੜਾ ਹੋਊਗਾ, ਕਿਹੜਾ ਵੈਦ ਹੋਊਗਾ ਐਸਾ ਸਿਆਣਾ ਬਾਬੇ ਵਰਗਾ? ਹਜ਼ੂਰ ਕਹਿੰਦੇ ਨੇ ਸੁਣਿਐ ਦੁੱਖ ਪਾਪ ਕਾ ਨਾਸ। ਜੇ ਦੁੱਖਾਂ ਦਾ ਨਾਸ ਕਰਨਾ ਚਾਹੁੰਦੇ, ਜਿੱਥੋਂ ਦੁੱਖ ਜੰਮਦੇ ਨੇ ਇਹਨੂੰ ਜੜ ਨੂੰ ਵੱਢ, ਉਹ ਕੀ ਹੈ ਪਾਪ। ਪਾਪ ਖਤਮ ਹੋਣਗੇ, ਦੁੱਖ ਵੀ ਨਾਲੇ ਖਤਮ ਹੋ ਜਾਣਗੇ, ਉਹ ਨਾਮ ਸੁਣਨ ਦੇ ਨਾਲ ਹੋਣਗੇ। ਸੁਣਿਐ ਦੁੱਖ ਪਾਪ ਕਾ ਨਾਸ। ਜਿਸ ਵੇਲੇ ਕੋਈ ਦੁਖੀ ਹੈ ਉਸ ਵੇਲੇ ਉਹਦੇ ਹਿਰਦੇ ਦੇ ਅੰਦਰ ਵਾਹਿਗੁਰੂ ਦੀ ਯਾਦ ਆਉਂਦੀ ਹੈ। ਮੈਂ ਇੱਕ ਛੋਟਾ ਜਿਹਾ ਮਹਾਂਭਾਰਤ ਦੇ ਵਿੱਚੋਂ ਦ੍ਰਿਸ਼ਟਾਂਤ ਬਿਲਕੁਲ ਤਨਕ ਮਾਤਰ ਸਾਂਝਾ ਕਰਨ ਲੱਗਾ। ਪਾਂਡਵਾਂ ਦੀ ਮਾਂ ਕੁੰਤੀ ਭਗਵਾਨ ਕ੍ਰਿਸ਼ਨ ਦੀ ਭੂਆ ਸੀ। ਇੱਕ ਦਿਨ ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਦੁਆਪਰ ਦੇ ਅਵਤਾਰ ਸਨ, 16 ਕਲਾ ਗੁਰਬਾਣੀ ਚ ਲਿਆ, 16 ਕਲਾ ਸੰਪੂਰਨ ਚ ਲਿਆ। ਕਹਿੰਦੇ ਭੂਆ ਜੀ, ਸਾਰੀ ਦੁਨੀਆ ਮੇਰੇ ਕੋਲ ਮੰਗਦੀ ਹੈ, ਹਰ ਵਕਤ ਹੀ ਮੰਗਦੀ ਹੈ। ਕਈ ਆਪਣੇ ਅਧਿਕਾਰ ਤੋਂ ਵੱਧ ਮੰਗਦੇ ਨੇ, ਮੈਂ ਨਹੀਂ ਦਿੰਦਾ, ਪਰ ਫਿਰ ਵੀ ਜੈਸੀ ਭੂਗ ਤੈਸੀ ਕਪੂਰਕ। ਪਰ ਮੈਂ ਇੱਕ ਗੱਲੋਂ ਹੈਰਾਨ ਹੋਇਆ ਕਿ ਤੂੰ ਅੱਜ ਤੱਕ ਭੂਆ ਮੇਰੇ ਕੋਲ ਕਦੇ ਵੀ ਕੁਛ ਨਹੀਂ ਮੰਗਿਆ। ਕਿਆ ਤੇਰਾ ਮੇਰੇ ਵਿੱਚ ਵਿਸ਼ਵਾਸ ਨਹੀਂ ਕਿ ਮੈਂ ਈਸ਼ਵਰੀ ਅੰਸ਼ ਨਹੀਂ ਹਾਂ, ਕੇਵਲ ਭਤੀਜੇ ਸਮਝਦੀ ਆ ਮੈਨੂੰ, ਇਸ ਕਰਕੇ ਨਹੀਂ ਤੂੰ ਮੰਗਿਆ? ਤੇਰੀ ਸ਼ਰਧਾ ਨਹੀਂ ਮੇਰੇ ਵਿੱਚ? ਕਹਿੰਦੇ ਨਹੀਂ, ਭਗਵਾਨ ਇਹ ਗੱਲ ਹੋ ਹੀ ਨਹੀਂ ਸਕਦੀ, ਕਦਾਚਿਤ ਨਹੀਂ। ਕਹਿੰਦੇ ਫਿਰ ਹੋਰ ਕੀ ਬਾਤ ਹੈ? ਬਾਤ ਇਹ ਹੈ ਕਿ ਮੇਰੇ ਮਨ ਦੇ ਅੰਦਰ ਮੰਗਣ ਦੀ ਕੋਈ ਇੱਛਾ ਬਾਕੀ ਰਹਿ ਹੀ ਨਹੀਂ ਗਈ, ਜਦੋਂ ਮੈਂ ਵੇਖਦੀ ਹਾਂ ਕਿ ਮੇਰੇ ਭਰਾ ਦੇ ਘਰ ਇੱਕ ਭਗਵਾਨ ਵਿਸ਼ਨੂੰ ਦਾ 16 ਕਲਾ ਸੰਪੂਰਨ ਅਵਤਾਰ ਬਣ ਕੇ ਤੂੰ ਆਪ ਆ ਗਿਆ, ਤੇ ਹੁਣ ਮੰਗਣ ਦੀ ਅਜੇ ਕੋਈ ਬਾਕੀ ਰਹਿ ਗਈ ਆ ਗੱਲ? ਜੇ ਅਜੇ ਵੀ ਨਹੀਂ ਸਾਡੀ ਕੋਲ ਰਜੀ ਤਾਂ ਫਿਰ ਹੋਰ ਹੋਰ ਇਹਦੇ ਉੱਪਰੋਂ ਕੀ ਹੋਏਗੀ ਗੱਲ? ਤੇ ਮੈਨੂੰ ਤੇ ਭਗਵਾਨ ਸਭ ਕੁਝ ਮਿਲ ਗਿਆ, ਤੇਰਾ ਸਾਡੀ ਕੁਲ ਵਿੱਚ ਆਉਣਾ ਹੀ ਬਹੁਤ ਮੁਬਾਰਕ ਹੈ, ਇਸ ਲਈ ਮੈਂ ਕੁਛ ਨਹੀਂ ਮੰਗ। ਭਗਵਾਨ ਕਹਿੰਦੇ ਉਹ ਮੈਂ ਤਾਂ ਸਮਝਿਆ ਸੀ ਬੂਆ ਤੈਨੂੰ ਸ਼ਰਧਾ ਨਹੀਂ ਮੇਰੇ ਤੇ, ਤੂੰ ਤੇ ਲੋੜਿਆਂ ਦੀ ਸ਼ਰਧਾ ਕੱਢ ਮਾਰੀ ਹਿਰਦੇ ਚ। ਕਹਿੰਦੇ ਭੂਆ ਤੇਰੇ ਹਿਰਦੇ ਚ ਨਹੀਂ ਇੱਛਾ ਨਾ ਮੰਗਣ ਦੀ? ਕਹਿੰਦੀ ਹਾਂ। ਕਹਿੰਦੇ ਹੁਣ ਮੇਰੇ ਹਿਰਦੇ ਚ ਇੱਛਾ ਪੈਦਾ ਹੋ ਗਈ ਦੇਣ ਦੀ, ਤੇਰੇ ਵਰਗੇ ਉਹਨੂੰ ਮੈਂ ਜ਼ਰੂਰ ਦੇਣਾ ਜਦੋਂ ਨਾ ਮੰਗੇ, ਤੈਨੂੰ ਮੈਂ ਜ਼ਰੂਰ ਦੇਊਂਗਾ, ਪਰ ਮੈਨੂੰ ਦੱਸ ਦੇ ਕਿਤੇ ਮੈਂ ਗਲਤ ਦਾਤ ਨਾ ਦੇ ਬੈਠਾ, ਕਿਉਂਕਿ ਲੈਣ ਵਾਲੇ ਦਾ ਅਧਿਕਾਰ ਕਹਿਣ ਦਾ ਉਸੇ ਦਾ ਜੀ ਨਹੀਂ ਲੈਣੀ ਹੁੰਦਾ। ਮੰਗ। ਕੁੰਤੀ ਕਹਿਣ ਲੱਗੀ ਭਗਵਾਨ ਕਿਤੇ ਤੂੰ ਮਾਇਆ ਦਾ ਜਾਲ ਤਾਂ ਨਹੀਂ ਵਿਛਾ ਰਿਹਾ, ਜਿਹੜਾ ਮਾਇਆ ਦਾ ਜਾਲ ਸੰਸਾਰ ਤੇ ਵਿਛਾ ਕੇ ਸਾਰੇ ਸੰਸਾਰ ਨੂੰ ਭੁਲਾਇਆ ਹੋਇਆ, ਕਿਤੇ ਅੱਜ ਬੂਆ ਨੂੰ ਭੁਲਾਉਣ ਵਾਸਤੇ ਤਾਂ ਨਹੀਂ ਆ ਗਿਆ? ਤੂੰ ਬੜਾ ਛਲੀ ਹੈ, ਜੇ ਤੂੰ ਛੱਡਣਾ ਚਾਹੇ ਤੂੰ ਤੇ ਮਾਇਆ ਨੂੰ ਵੀ ਛੱਡ ਲੈਣਾ, ਮਾਇਆ ਦੁਨੀਆਂ ਨੂੰ ਛੱਡਦੀ ਫਿਰਦੀ ਹੈ, ਤੂੰ ਮਾਇਆ ਨੂੰ ਛੱਡ ਲੈਣਾ, ਬੜਾ ਛਲੀਆਂ ਤੂੰ। ਦੇਖੀ ਕਿਤੇ ਛੱਡ ਤਾਂ ਨਹੀਂ? ਕਦੇ ਨਹੀਂ ਨਹੀਂ ਬੂਆ, ਕੋਈ ਛੱਡ ਨਹੀਂ। ਜਿਵੇਂ ਤੇਰਾ ਹਿਰਦਾ ਨਿਸ਼ਕਪਟ ਹੈ, ਜਿਹੜੇ ਨਿਸ਼ਕਪਟ ਨੇ ਉਹਨਾਂ ਨੇ ਨਿਸ਼ਕਪਟ ਹੀ ਰਹਿਣਾ, ਜਿਹੜੇ ਛੜੀਏ ਨੇ ਉਹਨਾਂ ਦੇ ਨਾਲ ਮੈਂ ਛੜ ਕਰ ਕਰ। ਇਹ ਤਾਂ ਸ਼ੀਸ਼ ਹੈ, ਮੈਂ ਕੁਛ ਵੀ ਮੰਗਣਾ। ਕੁੰਤੀ ਕਹਿਣ ਲੱਗੀ, ਭਗਵਾਨ ਕਹਿਣ ਲੱਗੇ ਬੂਆ ਤੀਸਰੀ ਵਾਰ ਕਹਿਣ ਲੱਗਾ ਜੇ ਵਚਨ ਖਾਲੀ ਚਲਿਆ ਗਿਆ ਨਰਸ ਹੋ ਜਾਏਗਾ। ਦੇਖੀ ਕਿਤੇ ਹੁਣ ਵਚਨ ਨਾ ਮੁੜ ਗਈ, ਹੁਣ ਤੇ ਤੈਨੂੰ ਮੰਗਣਾ ਹੀ ਪਊਗਾ। ਕੁੰਤੀ ਨੇ ਕਹਿੰਦੇ ਇਸ ਤਰ੍ਹਾਂ ਆਪਣਾ ਪੱਲਾ ਕਰ ਲਿਆ, ਉਹਨੇ ਕਿਹਾ ਭਗਵਾਨ ਪਹਿਲਾਂ ਵਚਨ ਦੇ, ਵਚਨ ਦੇ, ਆਪਣੇ ਵਚਨ ਤੋਂ ਫਿਰੇਗਾ ਤਾਂ ਨਹੀਂ, ਜੋ ਮੰਗੋ ਉਹੀ ਦੇਗਾ। ਭਗਵਾਨ ਕਹਿੰਦੇ ਹਾਂ ਜੋ ਮੰਗੇਗੀ ਉਹੀ ਦੇ ਦਿਆਂਗਾ, ਇਹ ਮੇਰਾ ਵਚਨ ਹੈ, ਵਚਨ ਫਿਰੇਗਾ ਨਹੀਂ। ਕੁੰਤੀ ਨੇ ਝੋਲੀ ਅੱਡ ਕੇ ਕਿਹਾ ਕਿ ਸਾਰੇ ਸੰਸਾਰ ਦੇ ਦੁੱਖ, ਸਾਰੇ ਸੰਸਾਰ ਦੀ ਭੁੱਖ ਮੇਰੀ ਝੋਲੀ ਵਿੱਚ ਪਾ ਦੇ, ਰੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਦੁੱਖ ਮੰਗਦੀ ਹਾਂ, ਮੇਰੇ ਜੀਵਨ ਦਾ ਇੱਕ ਪਲ ਕਦੇ ਸੁੱਖ ਦਾ ਨਾ ਲੰਘੇ, ਮੈਨੂੰ ਦੁੱਖ ਚਾਹੀਦੇ ਨੇ, ਮੇਰੀ ਝੋਲੀ ਚ ਦੁੱਖ ਵਾਲੇ। ਭਗਵਾਨ ਚੁੱਪ ਕਰ ਗਏ, ਕਹਿੰਦੇ ਚੁੱਪ ਕਿਉਂ ਕਰ ਗਏ? ਤੁਸੀਂ ਮੈਨੂੰ ਅਧਿਕਾਰ ਦਿੱਤਾ ਸੀ, ਮੈਂ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈ, ਤੇ ਤੁਸੀਂ ਹੁਣ ਬਚਨ ਪੂਰਾ ਕਰੋ। ਕਹਿੰਦੇ ਭੂਆ ਮੈਨੂੰ ਧਰਮ ਸੰਕਟ ਵਿੱਚ ਪਾ ਦਿੱਤਾ। ਮੈਂ ਸੋਚਦਾ ਮੇਰੀ ਬੂਆ ਨੇ ਮੰਗਿਆ ਕੀ? ਜਿਹੜੀ ਚੀਜ਼ ਨੂੰ ਦੁਨੀਆਂ ਨਫ਼ਰਤ ਕਰਦੀ ਉਹ ਮੰਗ ਲਈ? ਅੱਜ ਤੱਕ ਕਦੇ ਕਿਸੇ ਨੇ ਦੁੱਖ ਨਹੀਂ ਸੀ ਮੰਗਿਆ, ਇਹ ਦੁਨੀਆਂ ਚ ਪਹਿਲੀ ਮਿਸਾਲ ਹੈ ਕਿ ਮੇਰੀ ਭੂਆ ਨੇ ਮੇਰੇ ਕੋਲ ਦੁੱਖ ਮੰਗਿਆ। ਦੇਣਾ ਤਾਂ ਪਏਗਾ ਕਿਉਂਕਿ ਬਚਨ ਮੈਂ ਕਰ ਬੈਠਾ, ਪਰ ਕਮ ਸੇ ਕਮ ਮੈਨੂੰ ਇਹ ਦਾਤ ਲੈਣ ਤੋਂ ਪਹਿਲਾਂ ਮੈਨੂੰ ਇਹ ਤਾਂ ਦੱਸ ਦੇ ਇਹ ਕਿਉਂ ਮੰਗਿਆ ਤੂੰ, ਇਹ ਤਾਂ ਦੁਨੀਆਂ ਚ ਮੰਗਿਆ ਨੀ ਕਿਸੇ ਨੇ। ਕਹਿੰਦੀ ਭਗਵਾਨ ਦੁਨੀਆਂ ਦੇ ਵਿੱਚ ਦੋ ਤਰ੍ਹਾਂ ਦਾ ਮਨੁੱਖ ਹੀ ਨਾਮ ਜਪ ਸਕਦਾ। ਮੈਂ ਨਾਮ ਜਪਣਾ ਚਾਹੁੰਦੀ ਹਾਂ, ਮੈਂ ਸੰਸਾਰ ਦੀ ਮੋਹ ਮਾਇਆ ਤੋਂ ਟੁੱਟਣਾ ਚਾਹੁੰਦੀ ਹਾਂ। ਉਹਦੇ ਲਈ ਦੋ ਹੀ ਤਰੀਕੇ ਨੇ ਕਿ ਕਹਿੰਦੇ ਜਾਂ ਤਾਂ ਬੰਦਾ ਦੁਖੀ ਹੋਵੇ ਤੇ ਜਾਂ ਬੰਦਾ ਭੁੱਖਾ ਹੋਵੇ। ਗੁਰਬਾਣੀ ਚ ਗੱਲ ਤਸਦੀਕ ਹੁੰਦੀ ਹੈ, ਦੁੱਖ ਲਾਗੇ ਤਾਂ ਰਾਮ ਪੁਕਾਰਾ ਹੈ। ਜਦੋਂ ਦੁੱਖ ਲੱਗਦਾ ਨਾ ਉਦੋਂ ਫਿਰ ਰਾਮ ਨੂੰ ਪੁਕਾਰਦੇ। ਜਦੋਂ ਦਰੋਪਤਾ ਨੂੰ ਦੁੱਖ ਲੱਗਿਆ ਵੀ ਹੁਣ ਇਸ ਵੇਲੇ ਵਸਤਰ ਲਾਹ ਦੇਣੇ ਨੇ ਇਹਨਾਂ ਨੇ, ਉਸ ਵੇਲੇ ਹਾ ਹਾ ਕ੍ਰਿਸ਼ਨ ਕਰਿਆ ਵੇਲੇ ਲਾ ਗਏ, ਦੁੱਖ ਲੱਗ ਗਿਆ ਤਾਂ ਰਾਮ ਪੁਕਾਰਾ ਹੈ। ਮੈਂ ਹਰ ਵਕਤ ਦੁਖੀ ਰਹਾਂਗੀ, ਮੇਰਾ ਹਿਰਦਾ ਹਰ ਵਕਤ ਨਾਮ ਦੇ ਨਾਲ ਜੁੜਿਆ ਰਹੇਗਾ। ਔਰ ਇਹ ਦੁੱਖ ਹੈ ਜਿਹੜਾ ਦਾਤ ਹੈ ਭਗਵਾਨ, ਮੈਂ ਤੇ ਦਾਤ ਮੰਗੀ ਹੈ। ਗੁਰੂ ਨਾਨਕ ਸਾਹਿਬ ਜੀ ਐਸੇ ਕਹਿੰਦੇ ਨੇ, ਇੱਕ ਨਾ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤ। ਇਹ ਦਾਤ ਹੈ, ਜੇ ਭੁੱਖ ਦੇਹੇ ਤਾਂ ਤੁਝੇ ਅਰਾਦੀ ਭੁੱਖ ਵੀ ਦਾਤ ਹੈ। ਕਿ ਹੁਣ ਜਿਹੜੀ ਇਹ ਭਾਵਨਾ ਸ਼ਬਦ ਚ ਪ੍ਰਗਟਾਈ ਗਈ ਹੈ, ਜੇ ਸੁਖ ਦੇਹੀ ਤਾਂ ਤੁਝੇ ਅਰਾਧੀ, ਮੇਰੇ ਪਰਮਾਤਮਾ ਜੇ ਤੂੰ ਮੈਨੂੰ ਸੁਖ ਦੇਵੇਂ, ਮੈਂ ਸੁਖ ਦੇ ਵਿੱਚ ਤੈਨੂੰ ਅਰਾਧਾਂ, ਭੁੱਲ ਨਾ ਜਾਵਾਂ, ਦੁੱਖ ਵੀ ਤੁਝੇ ਤੇ ਆਈ। ਸੁਖ ਤੇ ਦੁੱਖ ਦੋ ਸ਼ਬਦ ਹਨ। ਦੁੱਖ ਦੀ ਜਿਹੜੀ ਪਰਿਭਾਸ਼ਾ ਹੈ, ਪੰਜਾਬੀ ਵਰਣ ਵਾਲਾ ਗੁਰਮੁਖੀ ਲਿਪੀ ਦੇ 35 ਅੱਖਰਾਂ ਚੋਂ ਦੋ ਅੱਖਰਾਂ ਨੂੰ ਜੋੜ ਕੇ, ਗੱਦਾ ਤੇ ਖੱਖਾ ਦੋਵੇਂ ਇਕੱਠੇ ਕਰਕੇ ਉਹਨਾਂ ਨੂੰ ਮਾਤਰਾ ਲਾ ਕੇ ਦੂਖ ਬਣਾਇਆ। ਜੇ ਉਹਨਾਂ ਨੂੰ ਨਖੇੜ ਦਈਏ, ਲਹਿਦਾ ਲਹਿਦਾ ਕਰ ਦਈਏ, ਫਿਰ ਇਹਦੀ ਪਰਿਭਾਸ਼ਾ ਵਿੱਚੋਂ ਹੀ ਨਿਕਲੂਗੀ, ਅੱਖਰਾਂ ਦੇ ਵਿੱਚੋਂ ਅਰਥ ਨਿਕਲੇਗਾ। ਦੂ ਦਾ ਅਰਥ ਜਿਹੜਾ ਹੈ ਦੁਸ਼ਟ। ਕਈ ਵਾਰ ਅਰਥ ਦੂਜੀ ਤੀਜੀ ਕਰਵਟ ਦੇ ਵਿੱਚ ਜਾ ਕੇ ਪੂਰਾ ਨਿਖਰਦਾ ਹੁੰਦਾ, ਦੁਸਤਰ ਵੀ ਪੂਰਾ ਨਿਖਰਿਆ ਨਹੀਂ। ਦੁਸਤਰ ਦਾ ਅਰਥ ਹੈ ਕਠਿਨ, ਕਠਿਨ ਦਾ ਅਰਥ ਹੈ ਔਖਾ, ਖਾ ਦਾ ਅਰਥ ਹੈ ਖਵਣਾ, ਖਵਣੇ ਦਾ ਅਰਥ ਹੈ ਸਹਾਰਨਾ। ਜਿਹਦਾ ਸਹਾਰਨਾ ਔਖਾ ਹੋਵੇ, ਕਠਿਨ ਹੋਵੇ, ਉਹਨੂੰ ਭਾਈ ਦੁੱਖ ਕਹਿੰਦੇ ਹੈ। ਖਵਣਾ ਸਹਾਰਨਾ, ਦ ਦੁਸਤਰ ਦੁੱਖ ਕਠਿਨ। ਜਿਸ ਵੇਲੇ ਸਾਨੂੰ ਦੁੱਖ ਪ੍ਰਾਪਤ ਹੋਵੇ, ਪਰਮਾਤਮਾ ਦੇ ਦਰ ਤੇ ਤਾਂ ਵੀ ਆਉਣਾ, ਅਰਦਾਸ ਕਰਨੀ ਹੈ ਸਾਈਆਂ। ਇਹ ਦੇਖੋ ਸਾਡੇ ਵਿੱਚ ਗਲਤੀ ਆ ਬਹੁਤ ਵੱਡੀ ਅਰਦਾਸ ਕਰਨ। ਜਦੋਂ ਸਾਨੂੰ ਦੁੱਖ ਪ੍ਰਾਪਤ ਹੁੰਦਾ, ਪਹਿਲੀ ਤਾਂ ਗੱਲ ਹੈ ਅਸੀਂ ਗੁਰਦੁਆਰੇ ਜਾਣ ਨੂੰ ਤਿਆਰ ਨਹੀਂ। ਛੱਡੋ ਜੀ ਜਿਹੜੇ ਉੱਥੇ ਪਾਪ ਕਰਦੇ ਨੇ, ਉਹ ਮੌਜਾਂ ਕਰਦੇ ਨੇ, ਮੈਂ ਚੰਗਾ ਬਾਣੀ ਵੀ ਪੜ੍ਹਦਾ, ਨਾਮ ਜਪਦਾ, ਮੈਨੂੰ ਪਤਾ ਨਹੀਂ ਪਰਮਾਤਮਾ ਨੇ ਕਿਉਂ ਦੁੱਖ ਦਿੱਤਾ, ਰੱਬ ਨਾਲ ਰੁਸ ਕੇ ਬਹਿ ਜਾਣਾ, ਬਹੁਤ ਵੱਡੀ ਗਲਤੀ ਹੈ, ਬਹੁਤ ਵੱਡਾ ਅਨਰਥ ਹੈ। ਜੀਵਨ ਦੀ ਇੱਕ ਵੱਡੀ ਭੁੱਲਾਂ ਦੇ ਵਿੱਚੋਂ ਭੁੱਲ ਹੈ ਐਸਾ ਕਹਿਣਾ। ਪਰਮਾਤਮਾ ਦਾ ਵੈਰ ਨਹੀਂ ਕਿਸੇ ਨਾਲ, ਨਿਰਵੈਰ ਹੈ। ਮੂਲ ਮੰਤਰ ਚ ਪਹਿਲੀ ਉਹਨੇ ਨਿਰਵੈਰ ਲਿਖਿਆ, ਵੈਰੀ ਨਹੀਂ ਕਿਸੇ ਨਾਲ। ਦੁੱਖ ਤਾਂ ਭਾਈ ਵੈਰੀ ਦਿੰਦਾ ਹੁੰਦਾ ਹੈ, ਪਰਮਾਤਮਾ ਦੀ ਦੁੱਖ ਦੇਣ ਦੇ ਅੰਦਰ ਕੋਈ ਰੁਚੀ ਨਹੀਂ। ਪਰ ਸਾਡਾ ਜਿਹੜਾ ਕਰਮ ਦੁੱਖ ਰੂਪ ਕੀਤਾ ਹੋਇਆ ਹੈ, ਉਹ ਫਲ ਭੁਗਤਾਉਣ ਦੀ ਤਾਂ ਪਰਮਾਤਮਾ ਦੀ ਇੱਛਾ ਹੈ। ਉਹ ਤੇ ਭੁਗਤਾਉਣਾ ਕਿਹਨੂੰ ਭੁਗਤਾਵੇ? ਉਹ ਪਾਪ ਅਸੀਂ ਕਰੀਏ ਤੇ ਫਲ ਗਵਾਂਢੀ ਨੂੰ ਦੇ ਦੇਵੇ, ਉਹਨੂੰ ਰੱਬ ਕੌਣ ਕਹੂਗਾ? ਦੱਦਾ ਦੋਸ ਨਾ ਦੇਉ ਕਿਸੇ, ਦੋਸ ਕਰਮ ਆਪਣੀਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜਾ ਅਵਰ ਜਾ। ਦੋਸ਼ ਕਿਸੇ ਨੂੰ ਨਹੀਂ ਦੇਣਾ ਪਰਮਾਤਮਾ ਨੂੰ, ਤਾਂ ਨਿਰਦੋਸ਼ ਨੂੰ ਦੋਸ਼ ਦੇਣਾ ਬਣਦਾ ਹੀ ਨਹੀਂ। ਉਹ ਤੇ ਬਲਕਿ ਅਸੀਂ ਇੱਕ ਪਾਪ ਹੋਰ ਕਰ ਲਿਆ, ਪਰਮਾਤਮਾ ਦਾ ਦੋਸ਼ ਕੋਈ ਨਹੀਂ। ਜਿਹੜੀਆਂ ਉਹਨੂੰ ਚਾਰ ਗਾਲਾਂ ਕੱਢੀਆਂ, ਉਹਨੂੰ ਕਿਹਾ ਵੀ ਰੱਬ ਵੈਰੀ ਬਣ ਗਿਆ, ਇਹ ਅਸੀਂ ਬੇੜੀਆਂ ਚ ਹੋਰ ਵੱਡੇ ਪਾ ਲਏ। चाहिदा की है। जिस वे दुख प्राप्त हो गया उदो ही, जे हिंदू है तो मंदिर विच जावे, मुसलमान है तो मस्जिद विच जावे, ईसाई है तो चर्च विच जावे, सिख है तो गुरु नानक के घर गुरुद्वारे आके गुरु ग्रंथ साहिब गुरु नानक की गद्दी दे अगे हाथ जोड़ के कहे पातशाह आ जिहड़ा मैनू दुख प्राप्त होया है साइया तेरा इहदे विच कोई दोष नहीं, मेरे बुरे कर्म का फल मैनू मिलिया, मैं तेरे दर ते आया भी एक तो मैं दुख भोगन लग्या डोला ना, डोलन ते राखो प्रभु मैनू महाराज डोलन तो बचाई, मैनू भाणा मनण का बल दे, मैं दुखां नू देख के घबरावा ना, दुख भी दुख विच सुख मनाई, मैं तेरे दुखां नू सुख करके मनावा, मैं इतराज ना कदे करा, मैं तेरे भाणे विच रहा, तेरा किया मीठा लागे, ततियां तवियां ते बह के सतगुरु ने यह सानू सबक दिता कि सिखो एदो वड्डी तरी औखी कोई गल, तती तवी ते बैठ के मैं तुहानू दसदा कि भाणा बनी गया, इतराज नहीं करीदा। ते फिर परमात्मा वेखदा है कि विचारा अनजान पणे च भुल कर बैठा, वह भुल दे कारण ते उस पाप का बदला दुख देना पिया, ते हुण इहदे रहमत करनी चाहीदी है जिहदे करके दा दुख थोड़े रूप दे विच हो जावे, जिथे सूली लिखी है उत्थे सूल चोब की सर जांदा है, जिथे जन्मां जनवात्रां दे जन्म लिखे ने उत्थे साध सिंह जी चौधरी समीर दी तरह इको ही राह दे सौ जन्म भुगता दिते गुरु गोबिंद सिंह साहब ने। गुरु अर्जन साहिब महाराज लेख ना मिटी एस की जो लिखिया करतार ते उहने पंक्ति ते शंका कीती सी ते उहनूं भाई इक रात दे विच सारा जन्म भुगता के मुक्त कर लिया, फिर रहमत कर लिया, जदों मिल जाए सुख उदों फिर ठेके नूं नहीं तुरना, उदों पार्टियां नहीं करनी भी सुख मिले है, उदों फिर उदों पता नहीं लगता भी रब कित्थे है, दुख वेले गाला रब नूं, सुख वेले ठेके नूं जाना, एक इधर दी सास ही दानशबंदी है, जदों सुख मिले है पुत्र जन्मे है धन मिले है तुहानूं नौकरी मिली है तंदुरुस्ती मिली है तुसीं दौड़ के पहलां गुरु नानक दे घर चले जाओ, साईआं मैं तेरे नाल दो गल्लां करन वास्ते आया, तुहाडी गल नूं सुन रहा है, सद सुणदा सद वेखदा गुरबाणी च कहा भी सुणदा पर सुणाउण दा तरीका तां चाहीदा है, साईआं मैं तेरे घर ते आया, मैं तेनूं इह गल पुछणी चाहुंदा आ जिहड़ा तूं मैनूं सुख दित्ता है मैं इहदे लायक सी कि तूं मेरे नलायक ते एडी कृपा कर दित्ती, इह बख्शिश तूं मेरे ते कर दित्ती, मैं ते इहदे योग है नहीं सी, धन है तूं तू कदे दाता देण वाले यह वेखदे ही नहीं है भी किनू दे रहा है, एडी रहमत कर दिती मेरे उत्ते, यह बेनतियां करते करते उन्हें मत्था टेक देना, नाले ते हंकार से बच जावांगे, नाले वे परमात्मा सुखां विच होर वाधा कर देगा, कहेगा लायक पुत्र है मेरा, लायक है, इस करके जे सुख देहे तां तुझे अराधी दुख पी तुझे त्याई, मैनू इस भी पोथी इन्हों लब नहीं रही, मैनू ए पंक्ति ते ही विचार करनी पैनी है, इस करके मैं खिलारा उन्हें खिलारिया संकोच लिया, सतगुरु महाराज ने कृपा की है, आओ हुण सतगुरु की चलती हुई लड़ीवार कथा का आनंद माणी है, धन गुरु अमरदास महाराज जी फरमान करते हैं, सुनना करो जी।
सतनाम श्री वाहे गुरु जी, बिलावल महला तीजा। पूरे गुरते वडे आई पाई।
सतगुरु महाराज सचे पातशाह फरमान करते हैं कि गुरु कहाउण दा हक ही उस नूं है जिहदे विच अधूरा बनना हो रहा है, ते पूरे गुरु दी निशानी है, पहचान है पूरे दी, पूरे गुरु दी निशान की निशानी की है, पूरा पुर अखो जाप मंत्र अमृत दृष्ट एक है, ओदी दृष्टि दे अंदर अमृत है, जे ओदी दृष्टि किसे तप दे कड़ाहे ते पै जाए तां बर्फ वर्गा ठंडा हो जाएगा, तपत कड़ाहा बुझ गया वो बुझ जाएगा, कौडे राक्ष दा तत्ता कड़ाहा बुझ गया, तपत महे ठंड वरताई, जिहदी दृष्टि पैण ते प्रतक तत्ते कड़ाहे जिहड़े न ਉਹ ਠੰਡੇ ਹੋ ਜਾਂਦੇ ਨੇ ਤੇ ਉਹਦੀ ਦ੍ਰਿਸ਼ਟੀ ਪੈਣ ਦੇ ਨਾਲ ਤਪਦੇ ਹਿਰਦੇ ਕਿਵੇਂ ਠਹਿਰਨਗੇ ਭਾਈ, ਹਿਰਦਾ ਵੀ ਠੰਡਾ ਹੋਏਗਾ। ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀ ਹੈ ਮਨ ਕੀ ਦੁਬਦਾ ਦਿਨ ਸਜਾਏ ਹਰ ਪਰਮ ਬਦਲੇ ਇਹ ਗੁਰੂ ਦੀ ਨਿਸ਼ਾਨੀ ਹੈ ਇਸ ਕਰਕੇ ਪੂਰਾ ਜਿਹੜਾ ਗੁਰੂ ਹੈ ਇਹ ਮਿਲਦਾ ਵੀ ਪੂਰਿਆਂ ਭਾਗਾਂ ਦੇ ਨਾਲ ਹੀ ਹੈ ਸਾਰਿਆਂ ਪ੍ਰਚਾਰਕਾਂ ਨੇ ਜ਼ੋਰ ਲਾਇਆ ਹੋਇਆ ਅੰਮ੍ਰਿਤ ਛਕੋ ਜੀ ਭਾਈ ਜਿਹਦੇ ਭਾਗ ਨਹੀਂ ਹਨ ਜਿਹਦੇ ਕਰਮਾਂ ਚ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਲਿਖਿਆ ਹੋਇਆ ਜਿਹਦਾ ਏਡਾ ਕਰਮ ਹੀ ਨਹੀਂ ਕਰਿਆ ਹੋਇਆ ਉਹਨੂੰ ਧੱਕੇ ਤੇ ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੋਣਾ ਲੈਣੇ ਉਹਦਾ ਕਰਮ ਤਾਂ ਹੈ ਨੀ ਪੂਰਵ ਲੋ ਕਰਮ ਅੰਕਰ ਜਾਂ ਪ੍ਰਗਟੇ ਤੁਸੀਂ ਕਹਿੰਦੇ ਹੋ ਸਾਰੀ ਦੁਨੀਆਂ ਆ ਕੇ ਕਥਾ ਸੁਣਨ ਲੱਗ ਜਾਏ ਜਦੋਂ ਭਾਈ ਕਰਮ ਹੀ ਨਹੀਂ ਕੀਤਾ ਹੋਇਆ ਕਥਾ ਕਿਵੇਂ ਸੁਣਨ ਲੱਗ ਜਾਵੇ ਜਦੋਂ ਉਹਨੇ ਕਰਮ ਇਹ ਕੀਤਾ ਮਹਾਰਾਜ ਕਹਿੰਦੇ ਨਾਨਕ ਕਰਮ ਵਾਹਰ ਦਰ ਢੋ ਨਾ ਲੈਣੀ ਧਾਮ ਦੇ ਉਹ ਤਾਂ ਮੱਥਾ ਵੀ ਨਹੀਂ ਟੇਕਣਗੇ ਗੁਰਦੁਆਰੇ ਆ ਕੇ ਕਥਾ ਸੁਣੀ ਤਾਂ ਇੱਕ ਪਾਸੇ ਕਿਉਂਕਿ ਕਰਮ ਹੀ ਹੈ ਜਿਹੜਾ ਕਥਾ ਸੁਣ ਆ ਗਿਆ ਉਹਦਾ ਵੀ ਕੋਈ ਕਰਮ ਜਾ ਗਿਆ ਉਹਦਾ ਕਰਮ ਲੈ ਕੇ ਆਇਆ ਇੱਥੇ ਵੱਡ ਭਾਗੀ ਸਾਧ ਸੰਗ ਪ੍ਰਾਪਤ ਵੱਡਾ ਭਾਗ ਜਿਹਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਮਿਲ ਗਿਆ ਉਹਦਾ ਉਦੋਂ ਵੀ ਵੱਡਾ ਭਾਗ ਕਿਉਂਕਿ ਅਖੀਰ ਵਿੱਚ ਕਹਿੰਦਾ ਤਾਂ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਜਿਹਨਾਂ ਨੂੰ ਇਹੋ ਜਿਹਾ ਗੁਰੂ ਮਿਲ ਗਿਆ ਗੁਰੂ ਗ੍ਰੰਥ ਸਾਹਿਬ ਵਰਗਾ ਇੱਥੇ ਜਿਹੜੀ ਗੱਲ ਸਤਿਗੁਰੂ ਮਹਾਰਾਜ ਕਰਦੇ ਹੈ ਦੂਸਰੀ ਪੰਕਤੀ ਨਾਲ ਬੋਲਦੇ ਜੀ ਉਹਦਾ ਅਰਥ ਨਾਲ ਸੰਬੰਧਿਤ ਹੈ ਮਹਾਰਾਜ ਕਹਿੰਦੇ ਹੈ ਕਹਿੰਦੇ ਪੂਰੇ ਗੁਰੂ ਤੋਂ ਪੂਰੇ ਗੁਰ ਤੇ ਅਨਮੇਰੀ ਤੈ ਪੂਰੇ ਗੁਰ ਤੇ ਨਾਮ ਵਸਿਆ ਮਨ ਆਈ ਦੂਸਰੀ ਪੰਕਤੀ ਨੂੰ ਨਾਰਾ ਕੇ ਅਰਥ ਕਰ ਰਹੇ ਆਪਾਂ ਪੂਰੇ ਗੁਰੂ ਤੋਂ ਕੀ ਹੁੰਦਾ ਹੈ ਹਿਰਦੇ ਦੇ ਵਿੱਚ ਆ ਕੇ ਭਾਵ ਕੀ ਹੈ ਕਿ ਮਨ ਦੀਆਂ ਜਿਹੜੀਆਂ ਬਿਰਤੀਆਂ ਨੇ ਇਹ ਬਾਹਰੋਂ ਮੁੜ ਆਉਂਦੀਆਂ ਨੇ ਬਾਹਰ ਤੇ ਮੁੜ ਆਇਆ ਮਨ ਮਨ ਮਹਿ ਸਿਮਰਨ ਕਰਿਆ ਸਿਮਰਨ ਮਨ ਦੇ ਵਿੱਚ ਹੁੰਦਾ ਹੈ ਸਿਮਰਨ ਕਹਿੰਦੇ ਮਨ ਦੀ ਕਲਪਨਾ ਨੂੰ ਪਿਆਸ ਲੱਗੇ ਤੇ ਪਾਣੀ ਪਾਣੀ ਦੀ ਕਲਪਨਾ ਹੋਣੀ ਪਾਣੀ ਦਾ ਸਿਮਰਨ ਬਣ ਜਾਂਦਾ ਹੈ ਭੁੱਖ ਲੱਗੀ ਤੇ ਰੋਟੀ ਰੋਟੀ ਕਰਨੀ ਰੋਟੀ ਦਾ ਸਿਮਰਨ ਬਣ ਜਾਂਦਾ ਹੈ ਕਿਤੇ ਬੱਚਾ ਬਾਹਰ ਗਿਆ ਬੱਚਾ ਬੱਚਾ ਅੰਦਰ ਆਪਣੇ ਪੁੱਤ ਨੂੰ ਮਿਲਣ ਦੀ ਲਾਲਸਾ ਹੈ ਪੁੱਤ ਦਾ ਸਿਮਰਨ ਹੈ ਵਿਸ਼ਿਆਂ ਦੀ ਮੰਦੀ ਬਾਸ਼ਨਾ ਜਾ ਕੇ ਵਿਸ਼ਿਆਂ ਦਾ ਸਿਮਰਨ ਹੈ ਤੇ ਜਦੋਂ ਭਾਈ ਰੱਬ ਦੀ ਭੁੱਖ ਲਾ ਕੇ ਰੱਬ ਰੱਬ ਹੋਣ ਲੱਗ ਜਾਏ ਇਹ ਫਿਰ ਰੱਬ ਦਾ ਸਿਮਰਨ ਬਣ ਜਾਏਗਾ ਹੋਊਗਾ ਮਨ ਚ ਸਿਮਰਨ ਇੱਕੋ ਜੀ ਚਾਹੇ ਸੰਸਾਰ ਦਾ ਕਰ ਲਓ ਚਾਹੇ ਪਰਮਾਤਮਾ ਦਾ ਕਰ ਲਓ ਸਿਮਰਨ ਹੁੰਦਾ ਹੀ ਰਹਿੰਦਾ ਸਿਮਰਨ ਜਦੋਂ ਅਸੀਂ ਕਹਿੰਦੇ ਹਾਂ ਨਾ ਵੀ ਜੀ ਮੈਂ ਸਿਮਰ ਉਹ ਰੱਬ ਦੇ ਸਿਮਰਨ ਦੀ ਗੱਲ ਹੈ ਸੰਸਾਰ ਦਾ ਸਿਮਰਨ ਪਹਿਲੀ ਹੋ ਰਿਹਾ ਚੱਲ ਰਿਹਾ ਕਮਨ ਦੀ ਕਲਪਨਾ ਚੱਲ ਰਹੀ ਹੈ ਕਹਿੰਦੇ ਪੂਰੇ ਗੁਰੂ ਤੋਂ ਕੀ ਹੋਏਗਾ ਨਾਮ ਆ ਕੇ ਮਨ ਵਿੱਚ ਵਸ ਜਾਏਗਾ ਜਦੋਂ ਨਾਮ ਆ ਕੇ ਮਨ ਵਿੱਚ ਵਸ ਗਿਆ ਕਹਿੰਦੇ ਫਿਰ ਅਚਿੰਤ ਚਿੰਤਾ ਤੋਂ ਰਹਿਤ ਹੋਣ ਰੂਪ ਵਡਿਆਈ ਪਾਈ ਉਹਨੂੰ ਇਹ ਵਡਿਆਈ ਮਿਲ ਗਈ ਚਿੰਤਾ ਤੋਂ ਰਹਿਤ ਹੋ ਗਿਆ ਆਨੰਦ ਉਹਦਾ ਹਿਰਦਾ ਆਨੰਦ ਸਰੂਪ ਵਿੱਚ ਲੀਨ ਹੋ ਗਿਆ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਜਿਹਨੂੰ ਚਿੰਤਾ ਰਹਿੰਦੀ ਉਹਦੀ ਕਾਹਦੀ ਵਡਿਆਈ ਹੈ ਸਾਸ ਉਹਦੀ ਵੀ ਕੋਈ ਵਡਿਆਈ ਹੈ ਵਡਿਆਈ ਉਹਦੀ ਜਿਹੜਾ ਚਿੰਤਾ ਤੋਂ ਰਹਿਤ ਹੋਈ ਹੈ ਇਹ ਵਡਿਆਈ ਉਹਨੂੰ ਪ੍ਰਾਪਤ ਹੁੰਦੀ ਹੈ ਉਹਨਾਂ ਨੇ ਸਾਧ ਸਿੰਘ ਜੀ ਹੰਗਤਾ ਔਰ ਮਮਤਾ ਹਉ ਤੇ ਮੈਂ ਦਾ ਭਾਵ ਸਮਿਲਤ ਹੈ ਜਿਹੜਾ ਮਾਇਆ ਰੂਪ ਹੈ ਇਹ ਹੰਗਤਾ ਤੇ ਮਮਤਾ ਇਹਨੂੰ ਜਲਾਇਆ ਕਿਵੇਂ ਹੈ ਜਿਹੜੀ ਚੀਜ਼ ਦੀ ਕੋਈ ਬਹੁਤੀ ਨਫ਼ਰਤ ਹੋ ਗਈ ਨਾ ਸਾਨੂੰ ਕਹਿੰਦੇ ਚੁੱਲ੍ਹੇ ਚ ਛੱਡਦੇ ਇਹਨੂੰ ਫੂਕਦੇ ਇਹਨੂੰ ਅੱਗ ਲਾ ਕੇ ਇਹ ਪੇਂਡੂ ਬੋਲੀ ਹੈ ਸਾਡੀ ਪੰਜਾਬ ਦੀ ਫੂਕਦੇ ਇਹਨੂੰ ਅੱਗ ਲਾ ਕੇ ਇਹ ਜਿਹੜੀ ਹਉਮੇ ਹੈ ਨਾ ਕਿਸੇ ਕੰਮ ਨਹੀਂ ਆਉਂਦੀ ਸਾਧ ਸਿੰਘ ਜੀ ਇਹ ਚੁੱਲ੍ਹੇ ਚ ਸਾੜਨ ਵਾਲੀ ਹੈ ਇਹ ਗਿਆਨ ਰੂਪੀ ਅਗਨੀ ਬਾਲ ਕੇ ਨਾ ਉਹਦੇ ਚ ਸੱਟਣ ਵਾਲੀ ਹੈ ਇਹ ਸਵਾਹ ਕਰਨ ਵਾਲੀ ਹੈ ਇਹਦੀ ਹਉਮੇ ਦੀ ਅੱਜ ਸਾਡਾ ਹਰ ਕਰਮ ਧਰਮ ਦਾ ਵੀ ਹਰ ਕਰਮ ਹਉਮੇ ਨੂੰ ਵਧਾਉਣ ਦਾ ਕਾਰਨ ਬਣ ਰਿਹਾ ਹੈ ਸਾਡੀ ਭੁੱਲ ਦੇ ਕਾਰਨ ਬਹੁਤ ਸਾਰੇ ਲੋਕ ਤਪੱਸਿਆ ਕਰਦੇ ਹੈ ਦੇਖੋ ਤਪੱਸਿਆ ਤੱਕ ਰੱਬ ਦੇ ਨਾਮ ਦਾ ਸਿਮਰਨ ਕਰਨਾ ਭਜਨ ਕਰਨਾ ਤੇ ਹੈਰਾਨੀ ਦੀ ਗੱਲ ਕਿ ਉਹਦੇ ਨਾਲ ਵੀ ਐਡਾ ਵੱਡਾ ਨੁਕਸਾਨ ਹੋ ਜਾਂਦਾ ਹੈ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਉਹੀ ਕੰਮ ਜਿਹੜਾ ਮਨਮੁੱਖਾਂ ਨੇ ਕਰਨਾ ਤੇ ਉਹੀ ਕਤਪੀਸਰ ਕਰ ਰਿਹਾ ਕਿਉਂ ਉਹ ਤਪ ਕਰਨ ਦੀ ਹੋਮੇ ਕਰ ਰਿਹਾ ਕਿ ਮੈਂ ਤਪ ਕਰ ਰਿਹਾ ਉਹਨੂੰ ਮਾਣ ਹੈ ਮੈਂ ਤਪੱਸਿਆ ਕਰ ਰਿਹਾ ਜਦੋਂ ਕਿਸੇ ਨੂੰ ਮਾਣ ਹੋ ਜਾਏ ਕਿ ਮੈਂ ਕਥਾ ਕਰਦਾ, ਮਹਾਰਾਜ ਕਹਿੰਦੇ ਬਹੁਤ ਵੱਡੀ ਗਲਤੀ ਤੇ ਆ ਗਿਆ। ਜੇ ਆਪਣੇ ਆਪ ਨੂੰ ਗਿਆਨੀ ਮੰਨ ਲਿਆ, ਜੇ ਆਪਣੇ ਆਪ ਨੂੰ ਭਗਤ ਮੰਨ ਲਿਆ, ਜੇ ਜਾਣੇ ਹੋ ਭਗਤ ਗਿਆਨੀ ਆਗੇ ਠਾਕਰ ਤਿਲ ਨਹੀਂ ਮਾਨੀ, ਇੱਕ ਤਿਲ ਚ ਨਹੀਂ ਮਨ ਹੋਣੀ। ਜੇ ਜਾਣੇ ਹੋ ਕਥਨੀ ਕਰਦਾ ਵਿਆਪਾਰੀ ਵਸਤਾ ਚੋਂ ਫਿਰਦਾ, ਫਿਰ ਕਰਨਾ ਕੀ ਹੈ? ਸਾਧ ਸੰਗ ਜੇ ਹਮ ਮਾਰੀ, ਨਾਨਕ ਤਾ ਕੋ ਮਿਲੇ ਮੁਰਾਰੀ। ਪਰਮਾਤਮਾ ਜਦ ਮਿਲੂਗਾ? ਜਦੋਂ ਹਮੇ ਮਰ ਜਾਏਗਾ। ਦੀਵਾਰ ਪੱਕੀ ਕਰਕੇ, ਦੀਵਾਰ ਦੇ ਓਹਲੇ ਖੜ ਕੇ, ਤੇ ਫਿਰ ਦੀਵਾਰ ਤੇ ਪਰਲੇ ਪਾਸੇ ਖੜੇ ਮਨੁੱਖ ਨੂੰ ਕਹਿੰਦੇ ਤੂੰ ਮਿਲਦਾ ਕਿਉਂ ਨਹੀਂ? ਉਹ ਕਹੇਗਾ ਤੂੰ ਦੀਵਾਰ ਤੇ ਢਾ, ਮੈਂ ਤਾਂ ਕੋਲ ਖੜਾ ਤੇਰੇ। ਰੱਬ ਤੇ ਸਭ ਦੇ ਨੇੜੇ ਖੜਾ। ਅਸੀਂ ਆਪਣੇ ਹੋਮੇ ਦਾ ਪਰਦਾ ਕਰਕੇ ਉਸ ਪਰਦੇ ਦੇ ਪਿੱਛੇ ਗੱਲਾਂ ਕਰ ਰਹੇ, ਰੱਬਾ ਮਿਲ ਜਾ ਆ ਕੇ ਛੇਤੀ। ਪਰਮਾਤਮਾ ਕਹਿੰਦਾ ਪਰਦਾ ਹਟਾ, ਮੈਂ ਤੇ ਕੋਲ ਖੜਾ ਤੇਰੇ। ਅਸੀਂ ਅੱਖਾਂ ਤੇ ਪੱਟੀ ਬੰਨ ਕੇ ਕਿਸੇ ਨੂੰ ਕਹੀਏ ਵੀ ਤੂੰ ਬਈ ਮੈਨੂੰ ਦਰਸ਼ਨ ਕਿਉਂ ਨਹੀਂ ਦੇ ਰਿਹਾ, ਉਹ ਕਹੇਗਾ ਪਾਗਲ ਅੱਖਾਂ ਤੋਂ ਪੱਟੀ ਤਾਂ ਖੋਲ ਦੇ ਤੂੰ, ਮੈਂ ਤਾਂ ਤੇਰੇ ਕੋਲ ਖੜਾ। ਕਿਹਨੂੰ ਆਵਾਜ਼ਾਂ ਮਾਰੇ ਆ? ਹੈ ਨਿਕਟੀ ਪਰ ਭੇਦ ਨਾ ਪਾਇਆ। ਹੋਮੇ ਦਾ ਪਰਦਾ ਅਸੀਂ ਇੰਨਾ ਤਾਣ ਲਿਆ, ਕਥਾ ਕਰਦੇ ਹਾਂ ਕਥਾਕਾਰਾਂ ਨੂੰ ਹੋਮੇ ਚਿੰਬੜ ਗਈ, ਮੇਰੀ ਕਥਾ ਬਹੁਤ ਸੋਹਣੀ ਹੈ। ਜਿਹੜੀ ਦਵਾਈ ਨੇ ਬਿਮਾਰੀ ਹਟਾਉਣੀ ਸੀ, ਉਸੇ ਦਵਾਈ ਨੇ ਰਿਜੈਕਸ਼ਨ ਕਰ ਦਿੱਤਾ, ਉਹਨੇ ਬਿਮਾਰੀ ਚ ਵਾਧਾ ਕਰ ਦਿੱਤਾ। ਕੀਰਤਨ ਕਰਨਾ ਸੀ ਹੋਮੇ ਨੂੰ ਮਾਰਨ ਵਾਸਤੇ, ਤੇ ਲੋਕੀ ਕਹਿਣ ਜੀ ਇਸ ਰਾਜੀ ਸਿੰਘ ਵਰਗਾ ਕਿਸੇ ਦਾ ਕੀਰਤਨ ਨਹੀਂ, ਇਹ ਸੰਤ ਵਰਗਾ ਕੋਈ ਸੰਤ ਨਹੀਂ, ਇਹ ਰਾਗੀ ਵਰਗਾ ਕੋਈ ਰਾਗੀ ਨਹੀਂ, ਗਿਆਨੀ ਵਰਗਾ ਕੋਈ ਗਿਆਨੀ ਨਹੀਂ, ਹੋਰ ਤਾਂ ਹੋਰ ਭਾਂਡੇ ਮਾਂਜਦੇ ਨੂੰ ਹੋਮੇ ਚਿੰਬੜ ਲੱਗੀ, ਇਹਦੇ ਵਰਗਾ ਸੇਵਾਦਾਰ ਕੋਈ ਨਹੀਂ। ਇਹ ਕਹਾਉਣ ਦਾ ਮਾਰੇ ਹੀ ਭਾਂਡਿਆਂ ਨੂੰ ਚੰਗੀ ਤਰ੍ਹਾਂ ਕੁਚੀ ਲਾਉਣ ਲੱਗ ਗਿਆ, ਜੇ ਨਹੀਂ ਸੀ ਕਹਿਣ ਵਾਲਾ ਉਹ ਭਾਂਡੇ ਪੈ ਰਹਿਣਗੇ। ਮੈਂ ਐਸੇ ਵੀ ਸੱਜਣ ਵੇਖੇ ਹੈ ਕਿ ਜਦੋਂ ਕੋਈ ਉਹਨਾਂ ਨੂੰ ਵੇਖਦਾ ਹੋਵੇ ਉਦੋਂ ਸੇਵਾ ਕਰਦੇ ਹੈ, ਜਦੋਂ ਕੋਈ ਉਹਨਾਂ ਨੂੰ ਵੇਖਦਾ ਹੋਵੇ ਜਿਵੇਂ ਮੂੰਹ ਦੇ ਵਿੱਚ ਛੋਲਿਆਂ ਦੇ ਦਾਣੇ ਚੱਪੀ ਦਾ, ਫਿਰ ਬੁੜਬੁੜ ਜੀ ਕਰਕੇ ਦਿਖਾਉਣਗੇ ਮੈਂ ਨਾਲ ਜਪਦਾ। ਲੋਕੀ ਦੇਖਣ ਮੈਂ ਪਹਿਲਾਂ ਮੈਂ ਫਿਰ ਨਾਮ ਦੂਜੇ ਥਾਂ ਤੇ ਲਾ ਦਿੱਤਾ। ਉਹ ਭੋਲਿਆ ਹੋਮੇ ਨਾਲੇ ਨਾਲ ਵਿਰੋਧ ਹੈ, ਤੂੰ ਦੋਨੇ ਇੱਕ ਥਾਂ ਕਿਵੇਂ ਇਕੱਠੇ ਕਰ ਲਏਗਾ? ਮਿਟਾ ਦੇ ਆਪਣੀ ਹਸਤੀ ਅਗਰ ਮਾਤਾ ਚਾਹੇ, ਦਾਨਾ ਖਾਤਮੇ ਰੋਲ ਕਰ ਗੁਲੇ ਗੁਲਜ਼ਾਰ ਹੋਤਾ ਹੈ। ਆਪਣੇ ਆਪ ਨੂੰ ਮਰ, ਤੂੰ ਕੁਛ ਨਹੀਂ। ਰਵਿਦਾਸ ਨੂੰ ਪੁੱਛ ਜਿਹਨੇ ਰੱਬ ਨੂੰ ਪਾਇਆ, ਜਬ ਹਮ ਹੋਤੇ ਤਬ ਤੂੰ ਨਹੀਂ, ਬੜਾ ਯਤਨ ਕੀਤਾ ਤੂੰ ਨਹੀਂ ਮਿਲਿਆ, ਅਬ ਤੂੰ ਹੀ, ਮੈਂ ਨਾ ਹੀ, ਹੁਣ ਮੈਂ ਨਹੀਂ, ਹੁਣ ਤੂੰ ਹੀ। ਜੇ ਹੋਮੀ ਨੂੰ ਮਾਰਦੀ ਅੱਜ ਝਗੜਾ ਉੜਦਾ, ਰਾਜਸੀ ਨੇਤਾ ਦਾ ਵੀ ਇਹੀ ਝਗੜਾ ਹੈ, ਧਰਮੀ ਪੁਰਸ਼ਾਂ ਦਾ ਵੀ ਇਹੀ ਝਗੜਾ ਹੈ। ਕੀ ਖਿਆਲ ਹੈ ਆਪ ਜੀ ਦਾ? ਵੀ ਕੇਵਲ ਰਾਜਨੀਤਿਕ ਲੋਕਾਂ ਚ ਲੜਾਈ ਹੈ? ਮੇਰਾ ਖਿਆਲ ਹੈ ਜਿਤਨੀਆਂ ਧਰਮ ਦੇ ਨਾਂ ਤੇ ਲੜਾਈਆਂ ਹੋ ਰਹੀਆਂ ਇੰਨੀਆਂ ਰਾਜਨੀਤਿਕ ਲੋਕਾਂ ਦੀਆਂ ਲੜਾਈਆਂ ਨਹੀਂ ਹੈ। ਧਰਮ ਦੇ ਨਾਂ ਤੇ ਅਸੀਂ ਪਾਲੇ ਜਾਲੇ ਬਣੇ ਹੋਏ, ਕਿਉਂ? ਹੋਮੇ ਹੈ, ਜੇ ਹੋਮੇ ਨੂੰ ਕੱਢ ਦਈਏ ਲੜਾਈ ਚ ਰਹੀ ਕੋਈ ਨਹੀਂ। ਇਹੋ ਜਿਹੇ ਸੱਤ ਪੁਰਸ਼ਾਂ ਦੇ ਜੀਵਨ ਵੀ ਮਿਲਦੇ ਨੇ, ਜਿਹੜੇ ਸਾਲ ਕਿੱਲੇਬੰਦੀ ਹੋਈ ਹੈ ਮਰਗੇ ਬਿੰਦੀ, ਇੱਕ ਤਹਿਸੀਲਦਾਰ ਘੋੜੀ ਤੇ ਚੜਿਆ ਜਾਵੇ, ਇੱਕ ਮਹਾਤਮਾ ਬੈਠੇ ਸੀ ਜੰਗਲ ਵਿੱਚ ਤਪੱਸਿਆ ਕਰ ਰਹੇ, ਸਿਮਰਨ ਸ਼ਬਦ ਸੁਰ ਦਾ ਅਭਿਆਸ, ਬਿਰਤੀ ਚੜੀ ਸੀ, ਤਹਿਸੀਲਦਾਰ ਉਤਰਿਆ, 5 ਰੁਪਏ ਧਰ ਕੇ ਮੱਥਾ ਦਿੱਤਾ, ਮਹਾਂਪੁਰਸ਼ ਕੋਈ ਆਸ਼ੀਰਵਾਦ ਦੇਣਗੇ ਕਿਉਂਕਿ ਸੌਦਾ ਕਰਦਾ ਹਰ ਬੰਦਾ, ਉਹ 5 ਰੁਪਏ ਦਾ ਸੌਦਾ ਕੀਤਾ ਸੀ। ਬਣਕ ਦਿੱਤੀ ਹੈ, ਮੈਂ ਪੈਸੇ ਦਿਆਂ ਸੰਤ ਆਸ਼ੀਰਵਾਦ ਦੇਵੇ ਕਿ ਉਹ ਆਸ਼ੀਰਵਾਦ ਮੁੱਲ ਮਿਲਦੀ ਹੈ, ਜੇ ਆਸ਼ੀਰਵਾਦ ਦੇਣੀ ਤਾਂ ਪੈਸੇ ਤੋਂ ਬਿਨਾਂ ਵੀ ਦੇ ਦੂਗਾ, ਜੇ ਨਹੀਂ ਦੇਣੀ ਆਸ਼ੀਰਵਾਦ ਤੂੰ ਭਾਵੇਂ 1,00,000 ਰੁਪਇਆ ਲੈ ਕੇ ਰੱਖ ਦੇ, ਆਸ਼ੀਰਵਾਦ ਕੋਈ ਧੱਕੇ ਦੇ ਥੋੜੀ ਲੈ ਜੂ, ਇਹ ਤਾਂ ਹਿਰਦੇ ਦੀ ਖੁਸ਼ੀ ਹੈ, ਸ਼ਰਧਾ ਦੇਖ ਕੇ ਆਏ, ਮਾਇਆ ਦੇਖ ਕੇ ਆਸ਼ੀਰਵਾਦ ਆਉਂਦੀ ਤਾਂ ਨਕਲੀ ਹੈ, ਕੁਛ ਨਹੀਂ ਕਰੇਗਾ ਇਸ ਆਸ਼ੀਰਵਾਦ। ਮਹਾਤਮਾ ਚੁੱਪ ਕਰਕੇ ਇਹਨਾਂ ਵਿੱਚ ਬੈਠੇ ਕਿਉਂਕਿ ਪੈਸੇ ਦੀ ਲੋੜ ਨਹੀਂ ਸੀ ਉਹਨਾਂ ਨੂੰ, ਉਹ ਸਭ ਕੁਝ ਛੱਡ ਕੇ ਆਏ ਸੀ, ਪੈਸੇ ਉਹਨੂੰ ਕੋਈ ਘਰ ਬੜੇ ਸਨ। ਬੈਠਾ ਰਿਹਾ, ਹੁਣ ਵੀ ਸੰਤ ਅੱਖ ਖੋਲੇ, ਹੁਣ ਵੀ ਖੋਲੇ, ਇਹ ਲੋਕ ਕਾਲੇ ਵਾਲੇ ਹੁੰਦੇ, ਸੰਤ ਨੇ ਅੱਖ ਨਾ ਹੀ ਖੋਲੀ, 5 ਰੁਪਏ ਮੂਹਰੇ ਤੋਂ ਚੱਕੇ ਆਪਣੇ ਗੀਜੇ ਵਿੱਚ ਪਾ ਲਏ, ਵੱਟ ਕੇ ਚਪੇੜ ਸੰਤ ਦੇ ਮੂੰਹ ਦੇ ਉੱਤੇ ਮਾਰੀ। ਦੇਖੋ ਕਿੱਡੀ ਗਲਤ ਗੱਲ ਹੈ, ਜੇ ਤੂੰ ਕਿਸੇ ਸੰਤ ਦੀ ਸੇਵਾ ਨਹੀਂ ਕਰ ਸਕਦਾ ਤਾਂ ਵੀ ਮੁਕਤ ਪੰਗੇ ਕਿਉਂ ਲੈਣੇ? ਸੁੱਖ ਨਾ ਪਾਏ ਮੁਕਤ ਨਾਲ, ਸੰਤ ਨਾਲ ਖੜਦੇ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ, ਪਿੰਡ ਕਿਉਂ ਲੜਦਾ ਹੁੰਦਾ ਵੀਰੋ? ਸਮਝੋ ਵੀ ਮੌਤ ਆ ਗਈ, ਉੱਥੇ ਆ ਕੇ ਖਾਊ ਜਿੱਥੇ ਦੀ ਮੌਤ ਹੈ। ਮਹਾਂਪੁਰਸ਼ਾਂ ਨੇ ਨੇਤਰ ਖੋਲੇ, ਚਪੇੜ ਮਾਰਨ ਵਾਲੇ ਹੱਥ ਜੋੜੇ, ਚਪੇੜ ਮਾਰਨ ਵਾਲੇ ਨੂੰ ਮਨੁੱਖ ਨਹੀਂ ਸਮਝਿਆ, ਉਹਨੂੰ ਪਰਮੇਸ਼ਵਰ ਸਮਝਿਆ। ਕਹਿੰਦੇ ਵਾਹ ਮੇਰੇ ਭਗਵਾਨ, ਬੜਾ ਚੰਗਾ ਕੀਤਾ, ਤੇਰੇ ਸਿਮਰਨ ਵਿੱਚ ਮਨ ਨਹੀਂ ਸੀ ਜੁੜ ਰਿਹਾ, ਅੱਜ ਮੈਂ ਕੰਮ ਚਪੇੜ ਖਾਣ ਵਾਲਾ ਹੀ ਕੀਤਾ ਸੀ, ਕਿਉਂਕਿ ਅੱਜ ਜੁੜੇ ਮਨ ਨਾਲ ਮੈਂ ਤੇਰਾ ਨਾਮ ਨਹੀਂ ਸੀ ਜਪਦਾ, ਹੁਣ ਠੀਕ ਹੋ ਗਿਆ, ਮੁੜ ਕੇ ਫੇਸਮਾ ਦੀ ਲਾ ਲਈ। ਉਹ ਤਹਿਸੀਲਦਾਰ ਕਹਿੰਦੇ ਸੰਤ ਹੈ ਪਾਗਲ ਹੈ ਕਿਸੇ ਜ਼ਮਾਨੇ ਦਾ, ਕੌਣ ਕਹਿੰਦਾ ਇਹਨੂੰ ਸੰਤ ਘੋੜੀ ਤੇ ਚੜਿਆ। ਜਦੋਂ ਪਿੰਡ ਗਿਆ, ਅਜੇ ਗਲੀ ਵਿੱਚ ਜਾ ਰਿਹਾ ਸੀ, ਉੱਥੇ ਚਾਰ ਬੰਦੇ ਮਿਲੇ, ਘੋੜੀ ਤੇ ਹੇਠਾਂ ਉਤਰਿਆ, ਪਾਣੀ ਦਾ ਗਲਾਸ ਨਹੀਂ, ਖੜੇ ਕਹਿੰਦੇ ਜੀ ਪਾਣੀ ਪੀ ਲਓ। ਕਹਿੰਦਾ ਵੀ ਪਾਣੀ ਦੀ ਇਹ ਕੀ ਗੱਲ, ਮੈਨੂੰ ਤਾਂ ਪਿਆਸ ਨਹੀਂ। ਆ ਰੋਣ ਦੀ ਆਵਾਜ਼ ਕਿੱਥੋਂ ਆਉਂਦੀ ਹੈ? ਕਹਿੰਦੇ ਜੀ ਪਾਣੀ ਪੀ ਲਓ, ਅਸੀਂ ਤੁਹਾਨੂੰ ਉਦੋਂ ਬਾਅਦ ਦੱਸਦਾ। ਪਾਣੀ ਪੀਤਾ। ਕਹਿੰਦੇ ਤਹਿਸੀਲਦਾਰ ਸਾਹਿਬ, ਤੁਹਾਡਾ ਲੜਕਾ ਜਿਹੜਾ ਉਹ ਰੱਬ ਨੂੰ ਪਿਆਰਾ ਹੋ ਗਿਆ, ਇੱਕੋ ਇੱਕ ਪੁੱਤਰ ਸੀ ਉਸਦੇ। ਹੁਣ ਤਾਜ਼ਾ ਤਾਜ਼ਾ ਸੰਤ ਦਾ ਨਿਰਾਦਰ ਕਰਕੇ ਆਇਆ ਸੀ, ਪਾਪ ਹਿਰਦੇ ਚ ਐਂ ਖੜਾ ਵੀ ਓਹੋ, ਸੰਤ ਦੇ ਗੁਨਾਹ ਕੋਈ ਨਹੀਂ ਸੀ, ਬਿਨਾਂ ਗੁਨਾਹ ਤੋਂ ਮੈਂ ਮਾਰਿਆ ਸੰਤ ਨੂੰ। ਪੁੱਤਰ ਦੀ ਲਾਸ਼ ਵੇਖ ਕੇ ਤਾਹਾਂ ਨਿਕਲ ਗਈਆਂ, ਚਾਰ ਬੰਦੇ ਨਾਲ ਮੁੜ ਕੇ ਉਸੇ ਸੰਤ ਕੋਲ ਫਿਰ ਪਹੁੰਚਿਆ, ਜਾ ਕੇ ਸੰਤ ਦੇ ਪੈਰ ਫੜ ਕੇ ਉੱਚੇ ਉੱਚੇ ਭੁੱਭਾ ਮਾਰ ਕੇ ਰੋਣ ਲੱਗਿਆ, ਮਹਾਂਪੁਰਸ਼ ਬਖਸ਼ਦੇ। ਸੰਤ ਨੇ ਫੇਰ ਨੇਤਰ ਖੋਲੇ, ਕਹਿੰਦੇ ਵਾਹ ਮੇਰੇ ਭਗਵਾਨ, ਤੇਰੇ ਚੋਜ ਨਿਆਰੇ ਨੇ, ਕਦੇ ਚਪੇੜਾ ਮਾਰਦਾ ਤੇ ਕਦੇ ਪੈਰਾਂ ਨੂੰ ਪੈਂਦਾ, ਵੀ ਤੇਰੀਆਂ ਕੁਦਰਤਾਂ ਨੂੰ ਦੇਖ ਕੇ ਮੈਂ ਤੇ ਹੈਰਾਨ ਹੀ ਹੋ ਗਿਆ, ਵੀ ਤੂੰ ਕਰਦਾ ਕੀ ਹੈ, ਬੜੇ ਚੋਜ ਕਰਦਾ, ਫੇਰ ਵੀ ਰੱਬ ਹੀ ਸਮਝਿਆ। ਲੋਕਾਂ ਨੇ ਮਿੰਨਤ ਕੀਤੀਆਂ, ਤਰਲਾ ਕੀਤੇ, ਸੰਤ ਜੀ ਇਹ ਕਿਰਪਾ ਕਰੋ, ਬਖਸ਼ ਦਿਓ। ਫਿਰ ਸੰਤ ਆਪਣੀ ਉਸ ਚਵਾਰੀ ਤੋਂ ਹੇਠ ਉਤਰਿਆ, ਜਿਹੜੇ ਚਵਾਰੀ ਚ ਸੰਸਾਰ ਨਹੀਂ ਜਾ ਸਕਦਾ, ਸੰਸਾਰ ਦੀ ਆਵਾਜ਼ ਨਹੀਂ ਜਾਂਦੀ, ਉੱਥੋਂ ਹੇਠ ਉਤਰਿਆ, ਹੇਠਾਂ ਦੇ ਤਲ ਤੇ ਆਇਆ ਜਿੱਥੇ ਸੰਸਾਰ ਖੜਾ। ਫਿਰ ਕਹਿੰਦੇ ਹਾਂ ਦੱਸੋ ਕੀ ਕਹਿਣਾ ਚਾਹੁੰਦੇ? ਕਹਿੰਦੇ ਜੀ ਤੁਹਾਡੇ ਚਪੇੜ ਮਾਰੀ ਸੀ ਤੇ ਇਹਦਾ ਪੁੱਤਰ ਮਰ ਗਿਆ। ਕਹਿੰਦੇ ਉਹ ਮੈਨੂੰ ਬੜਾ ਦੁੱਖ ਹੈ ਉਸ ਬੱਚੇ ਦਾ, ਮੈਨੂੰ ਬੜਾ ਦੁੱਖ ਹੈ। ਕਹਿੰਦੇ ਭਾਈ ਪਿੰਡ ਵਾਲਿਓ, ਮੈਂ ਇਹਨੂੰ ਪੁੱਛੋ ਵੀ ਸ਼ਰਾਬ ਦਿੱਤਾ ਸੀ ਕੋਈ? ਉਹ ਕਹਿੰਦਾ ਨਾ ਜੀ, ਸ਼ਰਾਬ ਕੋਈ ਨਹੀਂ ਦਿੱਤਾ। ਕਹਿੰਦੇ ਫਿਰ ਗੱਲ ਸਮਝ ਲੈ ਕੀ ਹੈ, ਇਹ ਕੀ ਹੈ ਜੀ? ਕਹਿੰਦੇ ਗੱਲ ਤਾਂ ਇਹ ਹੈ ਵੀ ਲੜਾਈ ਤਾਂ ਹੋਈ ਹੈ ਬਾਪਾਂ ਦੀ, ਧੰਦਾ ਸਾਡਾ ਹੋ ਗਿਆ ਪੁੱਤਰਾਂ ਦਾ, ਇਹ ਮਹਾਰਾਜ ਸਮਝੇ ਨੀ? ਕਹਿੰਦੇ ਗੱਲ ਸੁਣ ਲੈ, ਮੈਂ ਰੱਬ ਦਾ ਪੁੱਤ ਹਾਂ, ਉਹ ਤਹਿਸੀਲਦਾਰਾ ਤੇਰਾ ਪੁੱਤ ਹੈ, ਤੂੰ ਰੱਬ ਦੇ ਪੁੱਤ ਨੂੰ ਮਾਰਿਆ ਤੇ ਰੱਬ ਨੇ ਤੇਰਾ ਪੁੱਤ ਮਾਰ ਦਿੱਤਾ, ਲੜਾਈ ਤੇ ਬਾਪਾਂ ਦੀ ਤੁਹਾਡੀ, ਸਾਡਾ ਤਾਂ ਉਹੀ ਧੰਦਾ ਕਰ ਦਿੱਤਾ, ਮੇਰੇ ਚ ਪੇੜਾ ਮਾਰ ਦੇ, ਕਿਉਂ ਉਹਦਾ ਵਿਚਾਰਾ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ? ਜਿਨ੍ਹਾਂ ਦੀ ਬਿਰਤੀ ਇੱਥੇ ਖੜੀ ਹੈ, ਉਹ ਸੰਸਾਰ ਦੇ ਇਸ ਤਲ ਤੋਂ ਉੱਤੇ ਹੈ, ਉਹਨਾਂ ਨੇ ਆਪਣੀ ਹੋਮੀ ਨੂੰ ਸਾੜ ਦਿੱਤਾ ਹੈ। ਕਿਵੇਂ ਸਾੜਿਆ ਹੈ? ਗੁਰ ਸ਼ਬਦ ਗੁਰੂ ਦੇ ਉਪਦੇਸ਼ ਦੁਆਰਾ, ਗੁਰੂ ਦੇ ਮੰਤਰ ਗੁਰਮੰਤਰ ਦੇ ਅਭਿਆਸ ਦੁਆਰਾ ਹੋਮੀ ਨੂੰ ਸਾੜ ਕੇ ਸਵਾਹ ਕਰ ਦਿੱਤਾ ਹੈ। ਹੋਮੀ ਹੈ ਹੀ ਹੈ, ਹਾਂ ਹਾਂ ਮੈਂ ਵਿੱਚੋਂ ਹੋ ਗਏ, ਦੂਜਾ ਮੇਟੇ ਇੱਕੋ ਹੋ ਗਏ, ਇਸ ਕਰਕੇ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੇ ਰਹਾ ਨਾ ਹੋ, ਉਹਨਾਂ ਚ ਹੂ ਨਹੀਂ ਹੈ। ਗੁਰ ਕੇ ਸ਼ਬਦ, ਪੰਕਤੀ ਕਿੱਥੇ ਦੀ? ਗੁਰੂ ਦੇ ਉਪਦੇਸ਼ ਦੁਆਰਾ ਹੋਮੇ ਮਾਇਆ ਸ਼ਬਦ ਜਲਾਈ, ਹੰਗਤਾ ਮਮਤਾ ਰੂਪ ਹੋ ਕਰਕੇ ਮਾਇਆ ਚਿੰਬੜੀ ਹੋਈ ਹੈ, ਵੀ ਮਾਇਆ ਹੈ। ਜਿਨ੍ਹਾਂ ਦੇ ਖਿਆਲ ਬਹੁਤ ਛੋਟੇ ਨੇ, ਉਹ ਇਹਨੂੰ ਕਰੰਸੀ ਨੂੰ ਹੀ ਮਾਇਆ ਸਮਝਦੇ, ਵੀ ਇਹੀ ਮਾਇਆ ਹੈ। ਜਦੋਂ ਮਾਇਆ ਦੀ ਪੰਕਤੀ ਆ ਗਈ, ਬਸ ਉਹ ਸਮਝਦੇ ਵੀ ਇਹਨੂੰ ਮਾਇਆ ਕਹਿੰਦੇ ਹੈ। ਨਾ ਤਾਂ ਸਮਝਾਉਣ ਵਾਲਿਆਂ ਦੇ ਕੋਲ ਇਹ ਤਰੀਕਾ ਰਿਹਾ ਵੀ ਸਮਝਾ ਦੇਣ, ਤੇ ਨਾ ਸਮਝ ਵਾਲੇ ਕੋਲ ਬੁੱਧ ਰਹੇ ਸਮਝ ਲੈਣ ਮਾਇਆ ਕੀ ਹੈ। ਬਸ ਇਹਦੇ ਤੇ ਨਗਾ ਟੇਕੀ ਦੀ ਮਾਇਆ, ਇਹ ਤਾਂ ਮਾਇਆ ਦਾ ਛੋਟਾ ਜਿਹਾ ਹਿੱਸਾ ਹੈ। ਜਿਹੜੀ ਮਾਇਆ ਨਾਗਨੀ ਬਣ ਕੇ ਡੰਗਦੀ ਹੈ, ਉਹ ਤੇ ਮਾਇਆ ਹੋਰ ਹੈ, ਇਹ ਤਾਂ ਉਹਦਾ ਹਿੱਸਾ ਹੀ ਹੈ। ਕਈ ਵਾਰ ਐਸਾ ਵੇਖਣ ਵਿੱਚ ਆਇਆ ਹੈ ਕਿ ਜਿਹੜੀ ਮਾਇਆ ਤੋਂ ਬਚਣ ਵਾਸਤੇ ਕਿਹਾ, ਉਹਦੀ ਤੇ ਸਾਨੂੰ ਅਰਥਾਂ ਦਾ ਵੀ ਪਤਾ ਨਹੀਂ ਲੱਗਿਆ, ਬਚਾਂਗੇ ਨਹੀਂ। ਇਸ ਮਾਇਆ ਨੂੰ ਤਾਂ ਹਜ਼ੂਰ ਕਹਿੰਦੇ ਨੇ ਦੌਲਤ ਗੁਜ਼ਾਰਾਨ ਹੈ, ਇਹ ਗੁਜ਼ਾਰੇ ਲਈ ਹੈ। ਪੁੱਤਰ ਨਿਸ਼ਾਨ ਹੈ, ਔਰਤ ਈਮਾਨ ਹੈ। ਕਹਿੰਦੇ ਦੌਲੇ ਸ਼ਾਹ, ਜਿਹੜੀ ਫਕੀਰੀ ਨਾ ਹਿੰਦੂ ਨਾ ਮੁਸਲਮਾਨ ਹੈ, ਰੱਬ ਦੀ ਬੰਦਗੀ ਤੇ ਕੋਈ ਕਰ ਸਕਦਾ? ਇਸ ਕਰਕੇ ਸਾਸ ਨੇ ਹੋਮੇ ਨੂੰ ਸਾੜਨਾ ਹੀ ਪਏਗਾ, ਜਿੰਨੀ ਦੇਰ ਤੱਕ ਹੋਮੇ ਨਾ ਸੜੇ ਉਨੀ ਦੇਰ ਤੱਕ ਹਿਰਦਾ ਤੇ ਫਿਰ ਸੜਦਾ ਰਹੇਗਾ। ਇੱਕ ਤੇ ਗੱਲ ਹੋਏਗੀ, ਜਾਂ ਤੇ ਇਹ ਜਿਹੜੀ ਕੱਪੜੇ ਨੂੰ ਅੱਗ ਲੱਗੀ ਹੈ ਬੁਝਾਉਣੀ ਪਊਗੀ, ਨੂੰ ਕਿ ਸਰੀਰ ਤਾਂ ਮੱਚਦਾ ਰਹੂਗਾ ਉਹਨਾਂ ਚ, ਇਹ ਅੱਗ ਹੈ। ਉਹਨਾਂ ਸਤਿਪੁਰਸ਼ਾਂ ਨੇ ਇਸ ਨੂੰ ਬੁਝਾ ਦਿੱਤਾ ਹੈ ਸ਼ਬਦ ਅਭਿਆਸ ਦੁਆਰਾ ਜੀ।
ਦਰ ਸੱਚ ਗੁਰ ਤੇ ਸੋਭਾ ਪਾਈ,
ਵਾਹਿਗੁਰੂ ਪਰਮੇਸ਼ਰ ਦੇ ਦਰ ਸੱਚਖੰਡ ਸੋ ਦਰ ਕਿਹਾ, ਉਹ ਦਰ ਦੇ ਵਿੱਚ ਉਹਨਾਂ ਨੂੰ ਨਾਮ ਜਪ ਕੇ ਵਡਿਆਈ ਪ੍ਰਾਪਤ ਹੋ ਗਈ। ਭਾਈ ਇੱਥੇ ਵੀ ਵਡਿਆਈਆਂ ਹੁੰਦੀਆਂ ਨੇ, ਅੱਗੇ ਵੀ ਵਡਿਆਈਆਂ ਹੁੰਦੀਆਂ ਹਨ।
ਜਗਦੀਸ਼ ਸੇਵਾ ਮੈਂ ਅਵਰ ਨਾ ਕਾਜਾ,
ਜਗਤ ਦਾ ਈਸ਼ਵਰ ਜੋ ਹੋਵੇ, ਜਗਤ ਜਮਾਂ ਈਸ਼ ਜੋ ਜਗਤ ਦਾ ਈਸ਼ਵਰ ਕਹੀਏ ਮਾਲਕ ਹੈ, ਮੈਂ ਉਹਨੂੰ ਇਹ ਸੇਵਦਾ, ਮੈਨੂੰ ਹੋਰ ਤੇ ਕੋਈ ਕੰਮ ਹੀ ਨਹੀਂ ਰਿਹਾ। ਕਹਿੰਦੇ ਇਹੀ ਮੇਰਾ ਮੁੱਖ ਕੰਮ ਹੈ, ਹੋਰ ਮੈਂ ਕੋਈ ਕੰਮ ਨਹੀਂ ਕਰਦਾ, ਪਰਮਾਤਮਾ ਦੀ ਬੰਦਗੀ ਕਰਦਾ ਹਾਂ।
ਆਨੰਦ ਹੋਵੇ ਮਨ ਮੇਰਾ,
ਦਿਨ ਤੇ ਰਾਤ ਹੁਣ ਮੇਰੇ ਮਨ ਵਿੱਚ ਆਨੰਦ ਹੀ ਆਨੰਦ ਹੋ ਗਿਆ ਹੈ।
ਗੁਰਮੁਖ ਮੰਗ ਤੇਰਾ ਨਾਮ ਨਿਵਾਜਾ,
ਮੁਖੀ ਗੁਰੂ ਸਾਹਿਬ ਦੇ ਕੋਲੋਂ ਹੇ ਮੇਰੇ ਪਰਮੇਸ਼ਵਰ ਜੀ ਤੇਰਾ ਨਾਮ ਮੰਗਦਾ, ਜੋ ਗਰੀਬਾਂ ਨੂੰ ਨਿਵਾਜਣ ਵਾਲਾ ਕਹੀਏ ਵਡਿਆਉਣ ਵਾਲਾ ਹੈ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਐਸਾ ਤੇਰਾ ਨਾਮ ਹੈ। ਜਿਸ ਨੀਚ ਕੋਈ ਨਾ ਜਾਣੇ, ਨਾਮ ਜਪੇ ਚੌਕਟ ਵਾਰ, ਚਾਰੇ ਕੁੰਟਾਂ ਦੇ ਅੰਦਰ ਭਗਤ ਭਗਤ ਜਗ ਵਜਿਆ ਹੋ ਜਾਂਦੀ ਹੈ। ਅਸਾਈ ਕਹਿੰਦੇ ਨੇ ਜੀ,
ਮਨ ਕੀ ਪ੍ਰਤੀਤ ਮਨ ਤੇ ਪਾਈ,
ਭਾਈ ਮਨ ਦੀ ਪ੍ਰਤੀਤ ਭਰੋਸਾ ਮਨ ਦੇ ਵਿੱਚੋਂ ਹੀ ਵੱਜਣਾ ਹੈ। ਇਹ ਐਸੀ ਵਿਚਾਰ ਦੀ ਅਮਜ ਮਾਰ ਦਿੱਤੀ ਸਤਿਗੁਰੂ ਮਹਾਰਾਜ ਨੇ, ਮਨ ਕਾ ਕਹਿਆ ਮਨਸਾ ਕਰੈ, ਇਹ ਮਨ ਪਾਪ ਨੂੰ ਉਚਰੈ। ਕਹਿੰਦੇ ਪਾਣੀ ਕਰਕੇ ਤਾਂ ਚਿੱਕੜ ਪੈਦਾ ਹੁੰਦਾ, ਪਰ ਪਾਣੀ ਇਹ ਚਿੱਕੜ ਨੂੰ ਰੋੜ ਕੇ ਲਿਜਾਂਦਾ, ਮਨ ਕਰਕੇ ਹੀ ਪਾਪ ਪੈਦਾ ਹੁੰਦੇ ਤੇ ਮਨ ਹੀ ਉਹਨਾਂ ਪਾਪਾਂ ਨੂੰ ਰੋੜ ਕੇ ਲਿਜਾਂਦਾ। ਇਸ ਕਰਕੇ ਨਾ ਜਿਹੜਾ ਅਸ਼ੁੱਧ ਮਨ ਹੈ, ਅਸ਼ੁੱਧ ਮਨ ਸਾਧ ਸਿੰਘ ਜੀ ਸਾਨੂੰ ਪਾਪ ਕਰਾ ਦਿੰਦਾ ਸਾਡੇ ਕੋਲੋਂ। ਜਿਹੜਾ ਸ਼ੁੱਧ ਮਨ ਹੈ ਉਹ ਅਸ਼ੁੱਧ ਮਨ ਨੂੰ ਸ਼ੁੱਧ ਕਰ ਦਿੰਦਾ। ਵਿਚਾਰਾਂ ਦੀ ਉਹ ਲੜਾਈ ਹੈ, ਅੰਦਰ ਦੋ ਪੱਖ ਨੇ ਸਾਡੇ, ਅੰਦਰ ਤੇ ਇੱਕ ਆਵਾਜ਼ ਉੱਠਦੀ ਹੈ ਵੀ ਆਹ ਜਿਹੜਾ ਕੰਮ ਕਰਨ ਲੱਗਿਆ ਗਲਤ ਹੈ। ਜਦੋਂ ਅਸੀਂ ਉਹ ਪੱਖ ਨੂੰ ਕਮਜ਼ੋਰ ਕਰ ਲੈਂਦੇ ਹਾਂ ਗਲਤ ਕੰਮ ਹੋ ਜਾਏਗਾ, ਜਦੋਂ ਉਸ ਪੱਖ ਨੂੰ ਮਜ਼ਬੂਤ ਕਰ ਲਿਆਂਗੇ ਵੀ ਠੀਕ ਹੈ ਆਵਾਜ਼, ਇਹ ਬਾਸ ਨਾਲ ਗਲਤ ਉੱਠੀ ਹੈ, ਉਦੋਂ ਪਾਪ ਤੋਂ ਬਚ ਰਿਹਾ। ਇਸ ਕਰਕੇ ਮਨ ਕੇ ਵਿਕਾਰ ਮਨ ਹੀ ਤਜੇ, ਮਨ ਦੇ ਵਿਕਾਰ ਮਨ ਹੀ ਤਜਿਆ ਕਰਦਾ ਹੈ।
ਪੂਰੇ ਗੁਰ ਤੇ ਸ਼ਬਦ ਬੁਝਾਈ,
ਪੂਰੇ ਗੁਰੂ ਦੇ ਕੋਲੋਂ ਇਹ ਮੈਨੂੰ ਸ਼ਬਦ ਦੀ ਗਿਆਤ ਸੋਝੀ ਗਿਆਨ ਦੀ ਬੁਝਾ ਦਿੱਤੀ ਸਤਿਗੁਰਾਂ ਨੇ, ਜਣਾ ਦਿੱਤਾ।
ਜੀਵਨ ਮਰਨ ਕੋ ਸੰਸਾਰ ਵੇਖ,
ਜਿਹੜਾ ਕੋਈ ਜੰਮਣ ਤੇ ਮਰਨ ਨੂੰ ਸੰਸਾਰ ਕੀ ਬਰਾਬਰੀ ਵੇਖਦਾ, ਨਾ ਉਹ ਜਨਮੇ ਨਾ ਉਹ ਮਰੇ, ਸਮ ਅਵਸਥਾ ਹੋ ਗਈ ਜਿਸ ਦੇ,
ਹੋਰ ਨਾ ਮਰੇ ਨਾ ਜਮ ਪੇਖ।
ਉਹ ਭਾਈ ਮੁੜ ਕੇ ਫਿਰ ਜੰਮਦਾ ਨਹੀਂ, ਨਾ ਉਹ ਆਪਣੀ ਅੱਖਾਂ ਦੇ ਨਾਲ ਜਮਾਂ ਨੂੰ ਦੇਖੂਗਾ, ਦੂਰ ਰਹੀ ਉਹ ਜਨ ਤੇ ਬਾਟ। ਚਿੱਤਰਗੁਪਤ ਜੀ ਉਹ ਲਿਖਤੇ ਲੇਖਾ, ਭਗਤ ਜਿਨ੍ਹਾਂ ਕੋ ਦ੍ਰਿਸ਼ਟ ਨਾ ਪੇਖਾ, ਉਹ ਦ੍ਰਿਸ਼ਟੀ ਵੀ ਨਹੀਂ ਆਉਣਗੇ ਕਿੱਧਰ ਨੂੰ ਗਏ ਹਨ।
ਸਭ ਕੋਟ ਨਿਧਾਨ,
ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਸਾਸ ਜੀ ਕਰੋੜਾਂ ਹੀ ਨਿਧਾਨ ਕੀਏ, ਖਜ਼ਾਨੇ ਅੰਦਰ ਪਏ ਹੈ, ਆਤਮਕ ਧਨ ਅੰਦਰ ਹੀ ਪਿਆ, ਸਭ ਕੁਛ ਘਰ ਮੇ ਬਾਹਰ ਨਾ ਹੀ, ਬਾਹਰ ਟੋਲੇ ਸੋ ਧਰਮ ਭੁਲਾਈ ਤਾਂ ਧਰਮ ਦਾ ਭੁੱਲਿਆ।
ਸਤਿਗੁਰ ਦਿਖਾਏ ਗਿਆ ਅਭਿਮਾਨ,
ਸਤਿਗੁਰੂ ਕਹਿੰਦੇ ਤੂੰ ਅਭਿਮਾਨ ਨੂੰ ਖਤਮ ਕਰ, ਤੈਨੂੰ ਹੁਣੇ ਹੀ ਦਿਖਾ ਦਿੰਦੇ ਆ, ਪਰਮਾਤਮਾ ਵੀ ਦੇਖ ਲਈ ਤੇ ਅੰਦਰ ਤੇਰੇ ਕਰੋੜੇ ਆਤਮਕ ਜਿਹੜੇ ਖਜ਼ਾਨੇ ਸਭ ਕੁਛ ਤੇਰੇ ਅੰਦਰ ਹੈ। ਭਿੱਖਾ ਭੁੱਖਾ ਕੋ ਨਹੀਂ, ਸਭ ਕੀ ਗਠੜੀ ਲਾਲ, ਬਿਨੇ ਗਠੜੇ ਖੁੱਲੇ ਤਾਂ ਹੀ ਭਿਆ ਕੰਗਾਲ, ਤੇਰੀ ਗਠੜੀ ਨਹੀਂ ਖੁੱਲੀ, ਅੰਦਰ ਹੀ ਤੇਰੇ ਧਨ ਬਥੇਰਾ ਹੈ। ਫਿਰ ਸਦਾ ਹੀ ਭਾਈ ਸਹਿਜ ਅਵਸਥਾ ਵਿੱਚ ਚੌਥੇ ਪਦ ਵਿੱਚ ਧਿਆਨ ਲੱਗ ਜਾਏਗਾ। ਦਿਨ ਤੇ ਰਾਤ ਇੱਕ ਵਾਹਿਗੁਰੂ ਪਰਮੇਸ਼ਵਰ ਦਾ ਹੀ ਨਾਮ ਗਾਊਗਾ, ਊਠ ਤਬੈਠ ਤਾਂ ਹਰ ਵਕਤ ਹੀ ਨਾਮ ਚੱਲ ਪਏਗਾ।
ਇਸ ਯੁੱਗ ਵਡਿਆਈ ਪਾਈ,
ਇਹ ਯੁੱਗ ਦੇ ਅੰਦਰ ਭਾਈ ਉਸ ਨੂੰ ਨਾਮ ਜਪਣ ਰੂਪ ਵਡਿਆਈ ਮਿਲ ਜਾਏਗੀ। ਮਾਇਆ ਦੀਆਂ ਵਡਿਆਈਆਂ ਤਾਂ ਤੁੱਛ ਮਾਤਰ ਨੇ ਸਾਧ ਸਿੰਘ ਜੀ, ਇਹ ਕਾਹਦੀਆਂ ਵਡਿਆਈਆਂ ਨੇ, ਤੇ ਵਡਿਆਈ ਤਾਂ ਅਸਲ ਪਰਮੇਸ਼ਵਰ ਦੇ ਨਾਮ ਦੀ ਹੈ। ਉਹਦੀ ਫਿਰ ਇੱਛਾ ਨਹੀਂ ਹੋਊਗੀ ਵਡਿਆਈ ਮਿਲੂਗੀ, ਪਰ ਵਡਿਆਈ ਇੱਛਾ ਨਹੀਂ, ਇਹ ਕਹੂਗਾ ਕਹੋ ਨਾਨਕ ਸਭ ਤੇਰੀ ਵਡਿਆਈ, ਮਹਾਰਾਜ ਤੇਰੀ ਹੈ ਮੇਰੀ ਨਹੀਂ ਹੈ, ਉਦੋਂ ਮੈਂ ਵਡਿਆਈ ਕਰਾਉਣ ਦਾ ਸਾਹ ਸੀ ਆਨੰਦ। ਸੋ ਇਸ ਪ੍ਰਕਾਰ ਕਹਿੰਦੇ ਹਨ,
ਪੂਰੇ ਗੁਰ ਤੇ ਨਾਮ ਧਿਆਈ,
ਭਾਈ ਨਾਮ ਦਾ ਧਿਆਉਣਾ ਪੂਰੇ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਕਲਯੁਗ ਦੇ ਅੰਦਰ ਪੂਰਾ ਗੁਰੂ, ਗੁਰੂ ਨਾਨਕ ਤੋਂ ਲੈ ਕੇ ਗਿਆਰਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ, ਇਹ ਪੂਰੇ ਗੁਰੂਆਂ ਦੀ ਗੱਦੀ ਹੈ। ਫਿਰ ਭਾਈ ਜਿੱਥੇ ਵੀ ਦੇਖੋਗੇ ਉੱਥੇ ਹੀ ਸਮਾ ਰਿਹਾ ਪਰਮੇਸ਼ਵਰ ਵਾਹਿਗੁਰੂ। ਇਹ ਅਦਵੈਤ ਦ੍ਰਿਸ਼ਟੀ ਨੂੰ ਖੋ ਕੇ ਜਦੋਂ ਦੇਖਾਂਗੇ, ਜਿਵੇਂ ਵੇਦ ਕਹਿੰਦਾ ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾ, ਨਿਗਾਹ ਬ੍ਰਹਮ ਨੂੰ ਵਿਸ਼ੇ ਕਰੇਗੀ ਫਿਰ
ਸਦਾ ਸੁਖ ਦਾਤਾ ਕੀਮਤ ਨਹੀਂ ਪਾਈ
ਉਹ ਸੁਖਾਂ ਦਾ ਦਾਤਾ ਵਾਹਿਗੁਰੂ ਐਸਾ ਜੀ ਪ੍ਰਾਪਤੀ ਰੂਪੀ ਕੀਮਤ ਪਾਈ ਨਹੀਂ ਜਾਂਦੀ ਕਿਹਾ ਨਹੀਂ ਜਾਂਦਾ ਹੈ ਭਾਈ ਪੂਰੇ ਭਾਗ ਹੋਣ ਤਾਂ ਹੀ ਪੂਰਾ ਗੁਰੂ ਪ੍ਰਾਪਤ ਹੁੰਦਾ ਹੈ ਅਧੂਰੇ ਭਾਗ ਹੋਣ ਤਾਂ ਅਧੂਰੇ ਹੀ ਗੁਰੂ ਮਿਲਦਾ ਪਖੰਡੀ ਮਿਲ ਜਾਂਦਾ ਉਹਨੇ ਅੰਦਰ ਹਿਰਦੇ ਦੇ ਅੰਦਰ ਨਾਮ ਦਾ ਖਜ਼ਾਨਾ ਨਿਧੀਆਂ ਦਾ ਨੌਨਿਤ ਅੰਮ੍ਰਿਤ ਪ੍ਰਭ ਦਾ ਨਾਮ ਹੀ ਦਿਖਾ ਦਿੱਤਾ ਹੈ ਗੁਰੂ ਦਾ ਸ਼ਬਦ ਅਤਿਅੰਤ ਹੀ ਬਹੁਤ ਹੀ ਪਿਆਰਾ ਲੱਗਣ ਲੱਗ ਪਿਆ ਹੈ ਸਤਿਗੁਰੂ ਅਖੀਰ ਵਿਚ ਕਹਿੰਦੇ ਨੇ ਜਦੋਂ ਤ੍ਰਿਸ਼ਨਾ ਦੀ ਅੱਗ ਬੁਝ ਗਈ ਨਾ ਕਹਿੰਦੇ ਫਿਰ ਤਨ ਨੂੰ ਵੀ ਸੁਖ ਹੋ ਗਿਆ ਮਨ ਨੂੰ ਵੀ ਸੁਖ ਹੋ ਗਿਆ ਤਨ ਮਨ ਨੂੰ ਸੁਖ ਤਾਂ ਹੋਊਗਾ ਜਦੋਂ ਤ੍ਰਿਸ਼ਨਾ ਬੁਝੂਗੀ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੋਏ ਇਹ ਬੁਝੂਗੀ ਕਿਸੇ ਵਿਰਲੇ ਦੀ ਅੰਦਰ ਸਾਹ ਸਿੰਘ ਜੀ ਬਾਹਰ ਦੀ ਅੱਗ ਨਾਲੋਂ ਅੰਦਰ ਦੀ ਅੱਗ ਜਿਹੜੀ ਹੈ ਇਹ ਖਤਰਨਾਕ ਹੈ ਜ਼ਿਆਦਾ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਇਹ ਕਰਤੇ ਦਾ ਖੇਡ ਹੈ ਇਉਂ ਸਾਸੀ ਅੰਦਰ ਤ੍ਰਿਸ਼ਨਾ ਰੂਪ ਹੋ ਕਰਕੇ ਚਾਰ ਪੰਜ ਕਿਸਮ ਦੀ ਅੱਗ ਮੰਨੀ ਹੈ ਬੜਬਾ ਅਗਨੀ ਹੈ ਜਠਰਾ ਅਗਨੀ ਹੈ ਦਾਵਾ ਅਗਨ ਹੈ ਇਸੇ ਤਰ੍ਹਾਂ ਸਾਸੀ ਸਮਾਨ ਅਗਨੀ ਹੈ ਤੇ ਸਭ ਤੋਂ ਖਤਰਨਾਕ ਜਿਹੜੀ ਤ੍ਰਿਸ਼ਨਾ ਦੀ ਅਗਨੀ ਇਹੀ ਹੈ ਸਾਸੀ ਤ੍ਰਿਸ਼ਨਾ ਬੁਝੇ ਹਰ ਕੈ ਨਾਏ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਬੁਝੂ ਨਾਮ ਰੂਪੀ ਪਾਣੀ ਪਾਉਣ ਦੇ ਨਾਲ ਇਹ ਚੁੱਲ੍ਹੇ ਦੀ ਅੱਗ ਤਾਂ ਬੁਝੂਗੀ ਸਾਸੀ ਗੁਰੂ ਕਿਰਪਾ ਕਰੇ ਆਓ ਸਮਾਂ ਹੋ ਗਿਆ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਕਰਾਈ ਇੱਕ ਦਿਨ ਕੱਲ ਦਾ ਦਿਨ ਹੋ ਰਹਿ ਗਿਆ ਐਤਕੀ ਦੀ ਫੇਰੀ ਦਾ ਬਹੁਤ ਸੰਗਤਾਂ ਨੇ ਪਿਆਰ ਦਿੱਤਾ ਬੜਾ ਸਤਿਕਾਰ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਇਸੇ ਤਰ੍ਹਾਂ ਭਾਈ ਕਥਾ ਦੀ ਲਗਨ ਲੱਗੀ ਰਹੇ ਸਾਈਂ ਦੇ ਗੁਣ ਰਲ ਮਿਲ ਕੇ ਗਾਉਂਦੇ ਰਹੀਏ ਵਿਸ਼ੇਸ਼ ਕਰਕੇ ਮੈਂ ਬੀਬੀਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕੱਲ ਭਾਈ ਸੰਸਥਾ ਵਾਸਤੇ ਬੜੀ ਹਿੰਮਤ ਕੀਤੀ ਹੈ ਆਪਣਾ ਹਿੱਸਾ ਰਲਾਇਆ ਕੁਝ ਬੀਬੀਆਂ ਨੇ ਸਾਸ ਨੀ ਇਕੱਠੀ ਕਰਕੇ ਕੁਝ ਮਾਇਆ ਵੀ ਉਹ ਬੜੇ ਗੁਪਤ ਰੂਪ ਦੇ ਅੰਦਰ ਕੱਲ ਦੀ ਮਾਂ ਦੀ ਸਮਾਪਤੀ ਤੋਂ ਬਾਅਦ ਅਰਪਣ ਕੀਤੀ ਹੈ ਸਤਿਗੁਰੂ ਮਹਾਰਾਜ ਬਖਸ਼ ਕਰਨ ਸਾਰੀਆਂ ਸੰਗਤਾਂ ਤੇ ਮਿਹਰ ਕਰਿਆ ਸਿਹਤ ਰੱਖਣ ਦੀ ਆਓ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਸੇਵਾ ਕਰਨ ਦੀ